ਗੁਰੂ ਨਾਨਕ ਪਾਦ ਪੰਕਜ ਬੰਦਨ ਪਾਦ ਪੰਕਜ ਬੰਦਨ ਸਿਮਰੋ ਅੰਗਦ ਦੁਖ ਨਿਕੰਦਨ ਅਮਰਦਾਸ ਗੁਰ ਹਿਰਦੈ ਧਿਆਵੋ ਜੀ ਗੁਰ ਹਿਰਦੈ ਧਿਆਵੋ ਸ੍ਰੀ ਗੁਰੂ ਰਾਮਦਾਸ ਗੁਣ ਗਾਵੋ ਗੁਰੂ ਅਰਜਨ ਬਿਘਨਨ ਕੇ ਨਾਸਕ ਬਿਘਨਨ ਕੇ ਨਾਸਕ ਹਰ ਗੋਬਿੰਦ ਸ਼ੁਭ ਮਤ ਪ੍ਰਕਾਸ਼ਕ ਸ੍ਰੀ ਹਰ ਰਾਏ ਨਮੋ ਕਰ ਜੋਰੀ ਨਮੋ ਕਰ ਜੋਰੀ ਸ੍ਰੀ ਹਰ ਕ੍ਰਿਸ਼ਨ ਮਨਾਉ ਬਹੋਰੀ ਤੇਗ ਬਹਾਦਰ ਪਰਮ ਕਿਰਪਾਲਾ ਜੀ ਪਰਮ ਕਿਰਪਾਲਾ ਸ੍ਰੀ ਗੁਰੂ ਗੋਬਿੰਦ ਸਿੰਘ ਵਿਸਾਲਾ ਤਰੋ ਤਰਾ ਤਾਰ ਪੁਨ ਪੁਨ ਸੀਸਾ ਜੀ ਪੁਨ ਪੁਨ ਸੀਸਾ ਬੰਦਾ ਬਾਰ ਬਾਰ ਜਗਦੀਸਾ ਏਕੰਕਾਰਾ ਸਤਿਗੁਰੂ ਤੇਹ ਪ੍ਰਸਾਦ ਸਚ ਹੋਏ ਵਾਹਿਗੁਰੂ ਜੀ ਕੀ ਫਤਿਹ ਹੈ ਬਿਘਨ ਬਿਨਾਸਨ ਸੋਏ ਜਿਸ ਮਹਿ ਅੰਮ੍ਰਿਤ ਗਿਆਨ ਹੈ ਮਾਨਕ ਭਗਤ ਵੈਰਾਗ ਗੁਰੂ ਗ੍ਰੰਥ ਸਾਹਿਬ ਉਦਦ ਬੰਦੋ ਕਰ ਅਨੁਰਾਗ ਸਰਬ ਸਰੋਮਣ ਖਾਲਸਾ ਰਚਿਓ ਪੰਥ ਸੁਖਦਾਇ ਇਕ ਬਿਨ ਗੰਦੇ ਧੂਮ ਤੇ ਜਗ ਮੈਂ ਅਦਕ ਸੁਹਾਇ ਕਹਾਂ ਬੁੱਧ ਪ੍ਰਭ ਤੁਛ ਹਮਾਰੀ ਵਰਣ ਸਕੈ ਮਹਿਮਾ ਜੋ ਤਿਹਾਰੀ ਹਮ ਨਾ ਸਕਤ ਕਰ ਸਿਫਤ ਤੁਮਾਰੀ ਆਪ ਲਿਹੋ ਤੁਮ ਕਥਾ ਸੁਧਾਰੀ ਹਮ ਨਾ ਸਕਤ ਕਰ ਸਿਫਤ ਤੁਮਾਰੀ ਆਪ ਲਿਹੋ ਤੁਮ ਕਥਾ ਸੁਧਾਰੀ
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਧਨ ਆਪਣੋ ਸੰਤਨ ਕੋ ਦੇਵੈ ਗੁਰ ਸਿੱਖਣ ਕੋ ਹਿਤ ਕਰ ਸੇਵੈ ਵਿਦਾ ਹੋਏ ਕਬ ਘਰ ਕੋ ਜਾਏ ਧਰਤ ਧਿਆਨ ਉਰ ਬਿਖੈ ਬਸਾਏ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਮਹਾਰਾਜ ਦੀ ਸਾਜੀ ਨਿਵਾਜੀ ਹੋਈ ਪਰਮ ਸਤਿਕਾਰਯੋਗ ਗੁਰੂ ਖਾਲਸਾ ਸਾਧ ਸੰਗਤ ਜੀ ਆਪ ਜੀ ਅਤਿਅੰਤ ਵਡਭਾਗੇ ਹੋ ਜਿਨ੍ਹਾਂ ਨੂੰ ਗੁਰੂ ਮਹਾਰਾਜ ਨੇ ਆਪਣੇ ਚਰਨਾਂ ਵਿੱਚ ਸੰਧਿਆ ਦੇ ਦੀਵਾਨਾਂ ਦੀਆਂ ਹਾਜ਼ਰੀਆਂ ਭਰਨ ਦਾ ਇਹ ਸੁਭਾਗ ਸਮਾਂ ਬਖਸ਼ਿਸ਼ ਕੀਤਾ ਹੈ। ਕਲਗੀਧਰ ਪਿਤਾ ਜੀ ਮਹਾਰਾਜ ਦਾ ਹੁਕਮ ਰਹਿਤ ਨਾਮਿਆਂ ਵਿੱਚ ਇਸ ਤਰ੍ਹਾਂ ਲਿਖਿਆ ਹੋਇਆ ਹੈ, ਸੰਧਿਆ ਸਮੇਂ ਸੁਣੇ ਰਹਿ ਰਾਸ, ਕੀਰਤਨ ਕਥਾ ਸੁਣੇ ਹਰ ਜਾਸ, ਇਨਮੈਂ ਨੇਮ ਜੋ ਏਕ ਕਰਾਏ, ਸੋ ਸਿੱਖ ਅਮਰਾਪੁਰੀ ਕੋ ਜਾਏ। ਸੰਧਿਆ ਦੇ ਸਮੇਂ ਰਹਿ ਰਾਸ ਦਾ ਪਾਠ ਕਰਨਾ ਜਾਂ ਸੁਣਨਾ, ਕੀਰਤਨ ਅਤੇ ਕਥਾ ਨਾਲ ਜੁੜਨਾ, ਗੁਰੂ ਕੀ ਸੰਗਤ ਵਿੱਚ ਰਹਿਣਾ, ਜਿਹੜਾ ਸਿੱਖ ਪ੍ਰੇਮ ਨੇਮ ਨਾਲ ਇਹ ਮਰਯਾਦਾ ਨਿਭਾਏਗਾ ਸੱਚਖੰਡ ਦਾ ਵਾਸੀ ਬਣੇਗਾ। ਸੋ ਗੁਰੂ ਮਹਾਰਾਜ ਦੇ ਚਰਨਾਂ ਵਿੱਚ ਆਪ ਜੀ ਬੈਠੇ ਹੋ, ਅੰਮ੍ਰਿਤਮਈ ਗੁਰੂ ਕੀ ਬਾਣੀ ਦਾ ਕੀਰਤਨ, ਸੋਧਾ ਰਹਿ ਰਾਸ ਸਾਹਿਬ ਜੀ ਦੇ ਪਾਠ, ਉਪਰੰਤ ਫਿਰ ਗੁਰਬਾਣੀ ਦਾ ਕੀਰਤਨ ਸੁਣਿਆ ਹੈ। ਹੁਣ ਜੋ ਲੜੀਵਾਰ ਕਥਾ ਇਸ ਸਥਾਨ ਤੇ ਚੱਲ ਰਹੀ ਹੈ, ਮਹਾਂਕਵੀ ਭਾਈ ਸੰਤੋਖ ਸਿੰਘ ਜੀ ਨੇ ਦਸਾਂ ਪਾਤਸ਼ਾਹੀਆਂ ਦਾ ਇਤਿਹਾਸ ਸ੍ਰੀ ਗੁਰਪ੍ਰਤਾਪ ਸੂਰਜ ਗ੍ਰੰਥ ਦੇ ਦੁਆਰਾ ਸਾਡੇ ਵਾਸਤੇ ਪ੍ਰਸਤੁਤ ਕੀਤਾ, ਬੜੀ ਭਾਰੀ ਕਿਰਪਾ ਬਖਸ਼ਿਸ਼ ਕੀਤੀ ਹੈ। ਔਰ ਆਪ ਜੀ ਸਰਵਣ ਕਰ ਰਹੇ ਹੋ ਧੰਨ ਧੰਨ ਸਤਿਗੁਰੂ ਕਲਗੀਧਰ ਮਹਾਰਾਜ ਦੇ ਅਨੰਨ ਸੇਵਕ ਭਾਈ ਸਾਹਿਬ ਭਾਈ ਨੰਦ ਲਾਲ ਜੀ ਗੋਇਆ, ਜਿਨ੍ਹਾਂ ਨੇ ਦਿੱਲੀ ਤੋਂ ਬਾਦਸ਼ਾਹ ਔਰੰਗਜ਼ੇਬ ਦੇ ਬੇਟੇ ਬਹਾਦਰ ਸ਼ਾਹ ਦੀ ਨੌਕਰੀ ਇਸ ਕਰਕੇ ਛੱਡ ਦਿੱਤੀ ਹੈ ਕਿ ਉੱਥੇ ਰਹਿ ਕੇ ਮੁਸਲਮਾਨ ਬਣਨਾ ਪਵੇਗਾ, ਆਪਣਾ ਧਰਮ ਛੱਡਣਾ ਪਵੇਗਾ। ਧਰਮ ਛੱਡਣ ਨਾਲੋਂ ਨੌਕਰੀ ਛੱਡਣੀ ਠੀਕ ਸਮਝੀ ਹੈ। ਔਰ ਆਪ ਜੀ ਇਹ ਵੀ ਨਿਗਾਹ ਮਾਰੀ ਕਿ ਹਿੰਦੁਸਤਾਨ ਵਿੱਚ ਸਾਨੂੰ ਕਿੱਥੇ ਪਨਾਹ ਮਿਲੇਗੀ, ਜਿੱਥੇ ਵੀ ਜਾਵਾਂਗੇ ਉੱਥੇ ਹੀ ਔਰੰਗਜ਼ੇਬ ਦਾ ਹੁਕਮ ਚੱਲਦਾ ਹੈ, ਔਰੰਗਜ਼ੇਬ ਉੱਥੋਂ ਹੀ ਫੜ ਕੇ ਸਾਨੂੰ ਮੰਗਵਾ ਲਵੇਗਾ ਔਰ ਸਾਨੂੰ ਬੜੇ ਭਾਰੀ ਤਸੀਹੇ ਦੇਵੇਗਾ, ਸ਼ਹੀਦ ਕਰੇਗਾ। ਇੰਨੀ ਕਿਸੇ 'ਚ ਜ਼ੁਰਤ ਨਹੀਂ ਕਿ ਕੋਈ ਔਰੰਗਜ਼ੇਬ ਦੀ ਬਗਾਵਤ ਕਰਕੇ ਪਰਵਾਹ ਨਾ ਕਰਦੇ ਹੋਏ ਸਾਨੂੰ ਪਨਾਹ ਦੇ ਦੇਵੇ। ਇੱਕੋ ਹੀ ਟਿਕਾਣਾ ਹੈ ਅਨੰਦਪੁਰ ਸਾਹਿਬ ਦੀ ਧਰਤੀ, ਜਿੱਥੇ ਗੁਰੂ ਕਲਗੀਧਰ ਪਾਤਸ਼ਾਹ ਨੂੰ ਅਕਾਲ ਪੁਰਖ ਦੇ ਹੁਕਮ ਦੀ ਪਰਵਾਹ ਹੈ, ਔਰੰਗਜ਼ੇਬ ਦੇ ਹੁਕਮ ਦੀ ਕੋਈ ਪਰਵਾਹ ਨਹੀਂ। ਭਾਈ ਨੰਦ ਲਾਲ ਜੀ ਅਨੰਦਪੁਰ ਸਾਹਿਬ ਆਏ ਹਨ, ਨਾਲ ਇੱਕ ਦਰੋਗਾ ਜੋ ਬਹੁਤ ਉੱਚੇ ਅਹੁਦੇ 'ਤੇ ਦਿੱਲੀ ਵਿੱਚ ਕੰਮ ਕਰਦਾ ਸੀ, ਭਾਈ ਨੰਦ ਲਾਲ ਜੀ ਦਾ ਮੁਰੀਦ ਬਣਿਆ ਹੋਇਆ ਸੀ, ਹਰ ਵੇਲੇ ਰੱਬੀ ਰੰਗ ਵਿੱਚ ਰੰਗਿਆ ਰਹਿਣ ਵਾਲਾ, ਉਹ ਵੀ ਫਕੀਰੀ ਬਿਰਤੀ ਵਾਲਾ ਆਦਮੀ ਸੀ। ਭਾਈ ਨੰਦ ਲਾਲ ਜੀ ਦੇ ਨਾਲ ਹੀ ਸ੍ਰੀ ਅਨੰਦਪੁਰ ਸਾਹਿਬ ਆਇਆ, ਦਿੱਲੀ ਤੋਂ ਚੱਲ ਕੇ ਕਲਗੀਧਰ ਪਾਤਸ਼ਾਹ ਦੇ ਦਰਸ਼ਨ ਕੀਤੇ, ਮੱਥਾ ਟੇਕਿਆ ਔਰ ਮਹਾਰਾਜ ਨੂੰ 1,500 ਸੋਨੇ ਦੀਆਂ ਮੋਹਰਾਂ ਉਸ ਦਰੋਗੇ ਨੇ ਭੇਟਾ ਕੀਤੀਆਂ। ਔਰ ਮਹਾਰਾਜ ਪੁੱਛਦੇ ਹੈ ਦਰੋਗੇ ਨੂੰ ਕਿ ਦਰੋਗਾ ਜੀ ਇਹ ਪ੍ਰੇਮ ਦਾ ਰੰਗ ਕਿੱਥੋਂ ਲੱਗਾ ਹੈ? ਕਹਿਣ ਲੱਗੇ ਜੀ ਨੰਦ ਲਾਲ ਜੀ ਦੀ ਸੰਗਤ ਕਰਕੇ। ਭਾਈ ਨੰਦ ਲਾਲ ਤੁਹਾਡੇ ਪ੍ਰੇਮੀ ਹਨ, ਇਹਨਾਂ ਕੋਲ ਬੈਠਣ ਕਰਕੇ, ਇਹਨਾਂ ਦੀ ਸੰਗਤ ਕਰਕੇ, ਇਹਨਾਂ ਦੇ ਬਚਨ ਸੁਣਨ ਕਰਕੇ ਮੇਰਾ ਮਨ ਵੀ ਪ੍ਰਭੂ ਪਿਆਰ ਵਿੱਚ ਰੰਗਿਆ ਗਿਆ ਹੈ। ਅੱਜ ਹਜ਼ੂਰ ਦੇ ਦਰਸ਼ਨ ਕੀਤੇ ਆ, ਮੇਰਾ ਜਨਮ ਸਫਲ ਹੋ ਗਿਆ ਹੈ। ਦਸਵੇਂ ਪਾਤਸ਼ਾਹ ਨੇ ਉਸ ਦਰੋਗੇ 'ਤੇ ਵੀ ਕਿਰਪਾ ਕੀਤੀ ਅਤੇ ਭਾਈ ਨੰਦ ਲਾਲ ਜੀ ਦੀਆਂ ਗਜ਼ਲਾਂ ਜਿਹੜੀਆਂ ਭਾਈ ਸਾਹਿਬ ਭੇਟਾ ਵਜੋਂ ਲਿਖ ਕੇ ਲਿਆਏ ਸਨ ਰਸਤੇ ਵਿੱਚ, ਉਹਨਾਂ ਗਜ਼ਲਾਂ ਦਾ ਪਾਠ ਸੁਣ ਕੇ ਦਸਵੇਂ ਪਾਤਸ਼ਾਹ ਬਹੁਤ ਖੁਸ਼ ਹੋਏ। ਕਹਿਣ ਲੱਗੇ ਤੁਸੀਂ ਇਹਦਾ ਨਾਮ ਕੀ ਰੱਖਿਆ ਹੈ? ਭਾਈ ਨੰਦ ਲਾਲ ਕਹਿੰਦੇ ਇਹਦਾ ਨਾਮ ਮਹਾਰਾਜ ਮੈਂ ਬੰਦਗੀ ਨਾਮਾ ਰੱਖਿਆ ਹੈ, ਹਜ਼ੂਰ ਦੇ ਚਰਨਾਂ ਵਿੱਚ ਮੇਰੀ ਗਰੀਬ ਦੀ ਬੰਦਗੀ, ਮੇਰੀ ਸਲਾਮ, ਮੇਰੀ ਨਮਸਕਾਰ ਹੈ। ਹਜ਼ੂਰ ਕਹਿਣ ਲੱਗੇ ਤੁਸੀਂ ਇਹਦਾ ਨਾਮ ਬੰਦਗੀ ਨਾਮਾ ਰੱਖਿਆ, ਪਰ ਅਸੀਂ ਇਹਦਾ ਨਾਮ ਜ਼ਿੰਦਗੀ ਨਾਮਾ ਰੱਖਦੇ ਹਾਂ। ਇਸ ਨੂੰ ਪੜ੍ਹ ਕੇ ਸਿੱਖਾਂ ਨੂੰ ਨਵੀਂ ਜ਼ਿੰਦਗੀ ਮਿਲੇਗੀ, ਰੂਹਾਨੀਅਤ ਦਾ ਗਿਆਨ ਹੋਵੇਗਾ, ਇਲਹਾਮ ਹੋਵੇਗਾ ਰੱਬੀ, ਇਹ ਜ਼ਿੰਦਗੀ ਨਾਮਾ ਹੈ। ਸਾਧ ਸੰਗਤ ਜੀ ਉਸ ਪੋਥੀ ਦੇ 3 ਨਾਮ ਹਨ, ਬੰਦਗੀ ਨਾਮਾ, ਜ਼ਿੰਦਗੀ ਨਾਮਾ, ਤੀਸਰਾ ਨਾਮ ਕਵੀਆਂ ਨੇ ਰੱਖਿਆ ਦੀਵਾਨੇ ਗੋਇਆ। ਭਾਈ ਸਾਹਿਬ ਜੀ ਦੀਆਂ ਹੋਰ ਵੀ ਪੁਸਤਕਾਂ ਜੋਤ ਵਿਗਾਸ, ਤੋਫਸੀਫੋ ਸਨਾ ਔਰ ਰਹਿਤਨਾਮੇ, ਤਨਖਾਹਨਾਮੇ, ਵਾਜਿਬੁਲ ਅਰਜ, ਬਹੁਤ ਸਾਰੀਆਂ ਉਹਨਾਂ ਦੀਆਂ ਰਚਨਾਵਾਂ ਹਨ ਜਿਨ੍ਹਾਂ ਵਿੱਚੋਂ ਸਾਨੂੰ ਗੁਰੂ ਦਾ ਪਿਆਰ ਪ੍ਰਾਪਤ ਹੁੰਦਾ ਹੈ। ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਚਰਨਾਂ ਵਿੱਚ ਭਾਈ ਨੰਦ ਲਾਲ ਜੀ ਕਿਸ ਤਰ੍ਹਾਂ ਰਹੇ, ਕਿਵੇਂ ਉਹਨਾਂ ਨੇ ਸਾਧਨਾ ਸਾਧੀ, ਸਿੱਖੀ ਦੀ ਕਮਾਈ ਕੀਤੀ। ਗੁਰੂ ਪਾਤਸ਼ਾਹ ਦਾ ਸਰੂਪ, ਗੁਰੂ ਪਾਤਸ਼ਾਹ ਦੀ ਮਰਿਆਦਾ, ਗੁਰੂ ਪਾਤਸ਼ਾਹ ਦੀ ਵਡਿਆਈ, ਪਹਿਲਾਂ ਆਪ ਮਾਣੀ ਤੇ ਫਿਰ ਉਹਨੂੰ ਕਲਮ ਦੇ ਦੁਆਰਾ ਲਿਖਤੀ ਰੂਪ ਚ ਲਿਆਂਦਾ। ਆਓ ਸਰਵਣ ਕਰੀਏ ਭਾਈ ਨੰਦ ਲਾਲ ਜੀ ਵਰਗੇ ਮਹਾਂਪੁਰਸ਼ਾਂ ਦੀ ਕਥਾ। ਸਾਰੀ ਸੰਗਤ ਆਖੋ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ।
ਧੰਨ ਆਪਣੋ ਸੰਤਨ ਕੋ ਦੇਵੈ।
ਉਹ ਜਿਹੜਾ ਦਰੋਗਾ ਸੀਗਾ ਭਾਈ ਨੰਦ ਲਾਲ ਜੀ ਦੀ ਸੰਗਤ ਕਰਕੇ ਬਹੁਤ ਹੀ ਗੁਰਮੁਖ ਬਣ ਗਿਆ। ਆਪਣੀ ਮਾਇਆ ਜਿੰਨੀ ਸੀ ਉਹ ਸਾਰੀ ਗਰੀਬਾਂ ਔਰ ਸਾਧੂਆਂ ਸੰਤਾਂ ਲੋੜਵੰਦਾਂ ਨੂੰ ਦਿੰਦਾ ਸੀ।
ਗੁਰਸਿੱਖਨ ਕੋ ਹਿਤ ਕਰ ਸੇਵੈ।
ਗੁਰਸਿੱਖਾਂ ਦੀ ਸੇਵਾ ਬੜੇ ਪ੍ਰੇਮ ਨਾਲ ਕਰਦਾ ਸੀ। ਧਰਮੀ ਬੰਦਿਆਂ ਨੂੰ ਪ੍ਰਸ਼ਾਦਾ ਛਕਾਉਣਾ, ਉਹਨਾਂ ਦੀ ਸੇਵਾ ਕਰਨੀ, ਇਸ ਤਰ੍ਹਾਂ ਦੇ ਚੰਗੇ ਕਰਮ ਕਰਦਾ ਸੀ, ਧਰਮੀ ਕਹਿੰਦਾ ਸੀ।
ਵਿਦਾ ਹੋਏ ਕਬ ਘਰ ਕੋ ਜਾਏ।
ਕਦੀ ਕਦੀ ਗੁਰੂ ਸਾਹਿਬ ਤੋਂ ਵਿਦਾਇਗੀ ਲੈ ਕੇ ਦਿੱਲੀ ਚਲਾ ਜਾਂਦਾ ਸੀ ਆਪਣੇ ਘਰ।
ਧਰਤ ਧਿਆਨ ਔਰ ਵਿਖੇ ਬਸਾਏ।
ਔਰ ਦਿੱਲੀ ਜਾ ਕੇ ਵੀ ਗੁਰੂ ਦਾ ਧਿਆਨ ਨਹੀਂ ਸੀ ਛੱਡਦਾ। ਮਨ ਦੇ ਵਿੱਚ ਗੁਰੂ ਸਾਹਿਬ ਦਾ ਪ੍ਰੇਮ, ਗੁਰੂ ਸਾਹਿਬ ਦੀ ਸ਼ਰਧਾ ਵਸੀ ਰਹਿੰਦੀ ਸੀ।
ਬਹੁਰ ਨਿਕਟ ਰਹਿਬੇ ਕੋ ਆਵੈ।
ਫਿਰ 2-4 ਮਹੀਨਿਆਂ ਬਾਅਦ ਵਾਪਸ ਆਨੰਦਪੁਰ ਸਾਹਿਬ ਆ ਜਾਂਦਾ ਸੀ। ਗੁਰੂ ਸਾਹਿਬ ਦੇ ਕੋਲ ਰਹਿਣਾ ਪਸੰਦ ਕਰਦਾ ਸੀ। ਇੱਥੇ ਰਹਿਣ ਵਿੱਚ ਉਸਨੂੰ ਬੜਾ ਆਨੰਦ ਆਉਂਦਾ ਸੀ। ਉਹਦਾ ਦਿਲ ਦਿੱਲੀ ਨਹੀਂ ਸੀ ਲੱਗਦਾ, ਉਸ ਦਰੋਗੇ ਦਾ, ਉਸ ਸ਼ਹੀਦ ਦਾ। ਦੇਖੋ ਸਾਧ ਸੰਗਤ ਜੀ, ਮੁਸਲਮਾਨ ਸ਼ਹੀਦ ਜਾਤੀ ਦਾ ਸੀ ਉਹ ਦਰੋਗਾ। ਦਿੱਲੀ ਵਿੱਚ ਜਾਂਦਾ ਸੀ, ਘਰ ਉਹਦਾ ਜੀ ਨਹੀਂ ਸੀ ਲੱਗਦਾ, ਫਿਰ ਆਨੰਦਪੁਰ ਸਾਹਿਬ ਆ ਜਾਂਦਾ ਸੀ। ਆਨੰਦਪੁਰ ਸਾਹਿਬ ਆ ਕੇ ਮਹਾਰਾਜ ਦਸਵੇਂ ਪਾਤਸ਼ਾਹ ਦੇ ਦਰਸ਼ਨ ਕਰਦਾ ਸੀ।
ਦਰਬ ਵਿਸਾਲ ਅਕੋਰ ਚੜਾਵੈ।
ਗੁਰੂ ਸਾਹਿਬਾਂ ਦੇ ਚਰਨਾਂ ਵਿੱਚ ਬਹੁਤ ਸਾਰੀ ਮਾਇਆ ਅਰਪਣ ਕਰਿਆ ਕਰਦਾ ਸੀ, ਕਿਉਂਕਿ ਪਰਮਾਤਮਾ ਨੇ ਉਸਨੂੰ ਧਨ ਬਹੁਤ ਦਿੱਤਾ ਹੋਇਆ ਸੀ। ਉਸ ਵੇਲੇ ਉਹ ਲੱਖਾਂ ਕਰੋੜਾਂ ਦਾ ਮਾਲਕ ਸੀ। ਉਹ ਕਹਿੰਦਾ ਸੀ ਇਤਨੀ ਮਾਇਆ ਮੈਂ ਕਰਨੀ ਕੀ ਹੈ, ਇਹ ਗੁਰੂ ਕੇ ਲੰਗਰਾਂ 'ਚ ਲੱਗ ਜਾਵੇ, ਸਾਧੂ ਸੰਤਾਂ ਮਹਾਂਪੁਰਸ਼ਾਂ ਦੇ ਕੰਮ ਆ ਜਾਵੇ, ਧਰਮਕ ਦੇ ਕੰਮ ਆ ਜਾਵੇ। ਕਿਉਂਕਿ ਸਾਧ ਸੰਗਤ ਜੀ, ਮਾਇਆ ਦੇ 4 ਹਿੱਸੇਦਾਰ ਹਨ। ਕਿਸੇ ਕੋਲ ਵੀ ਮਾਇਆ ਹੋਵੇ, ਉਹਨੂੰ 4 ਤਰ੍ਹਾਂ ਦੇ ਉਹਦੇ ਭਾਗੀਦਾਰ ਰਹਿੰਦੇ ਹਨ। ਧਨ ਕੇ ਭਾਗੀ 4 ਹੈ, ਧਰਮ ਚੋਰ ਨਿਰਪ ਆਗ। ਕਹਿੰਦੇ ਧਨ ਦਾ ਪਤਾ ਲੱਗ ਜਾਵੇ ਧਰਮੀ ਬੰਦਿਆਂ ਨੂੰ, ਗੁਰਦੁਆਰਿਆਂ ਗੁਰਾਈ ਕਰਨ ਆ ਜਾਂਦੇ ਆ, ਜਾਂ ਕੋਈ ਹੋਰ ਧਰਮ ਸਥਾਨ ਤੋਂ ਆ ਜਾਂਦੇ ਵੀ ਭਾਈ ਗੁਰੂ ਕਾ ਲੰਗਰ ਚੱਲ ਰਿਹਾ, ਧਰਮ ਦਾ ਕੰਮ ਹੈ, ਮਾਇਆ ਦਿਓ। ਜੇ ਕੋਈ ਉੱਥੇ ਮਾਇਆ ਦੇ ਦੇਵੇ ਤੇ ਮਾਇਆ ਸਫਲੀ ਹੋ ਜਾਂਦੀ ਹੈ, ਲੇਖੇ ਲੱਗ ਜਾਂਦੀ ਹੈ। ਜਿਹੜਾ ਧਰਮ ਤੇ ਨਾ ਮਾਇਆ ਖਰਚ ਕਰੇ ਉਹਦੀ ਮਾਇਆ ਨੂੰ ਚੋਰ ਚੁਰਾ ਲੈਂਦੇ ਹਨ। ਜੇ ਚੋਰਾਂ ਤੋਂ ਬਚ ਜਾਵੇ ਤੇ ਫਿਰ ਉਹਦੀ ਮਾਇਆ ਨੂੰ ਸਾਧ ਸੰਗਤ ਜੀ, ਰਾਜੇ ਨੂੰ ਪਤਾ ਲੱਗ ਜਾਂਦਾ, ਰਾਜਾ ਉਹਦੀ ਮਾਇਆ ਟੈਕਸ ਲਾ ਕੇ ਜ਼ਬਤ ਕਰ ਲੈਂਦਾ ਹੈ। ਜੇ ਰਾਜੇ ਤੋਂ ਵੀ ਬਚਾ ਲਵੇ ਤੇ ਅੱਗ ਲੱਗ ਜਾਂਦੀ ਹੈ, ਪਿਆ ਪਿਆ ਧਨ ਸਾਰਾ ਸੜ ਕੇ ਸੁਆਹ ਹੋ ਜਾਂਦਾ ਹੈ। 4 ਹੀ ਤਰੀਕਿਆਂ ਨਾਲ ਮਾਇਆ ਜਾਂਦੀ ਹੈ। ਕਹਿੰਦੇ ਜੇ ਧਰਮ ਤੇ ਲੇਖੇ ਲੱਗ ਜਾਵੇ ਤਾਂ ਚੰਗੀ ਹੈ, ਨਹੀਂ ਤਾਂ 3 ਜਿਹੜੇ ਹਿੱਸੇਦਾਰ ਨੇ ਉਹ ਹਿੱਸਾ ਵੰਡਾ ਕੇ ਹੀ ਰਹਿਣਗੇ। ਉਸ ਦਰੋਗੇ ਨੂੰ ਇਹ ਸਮਝ ਆਈ ਸੀ ਵੀ ਮਾਇਆ ਨਾਲ ਤਾਂ ਜਾਣੀ ਨਹੀਂ, ਜਾਂ ਚੋਰ ਚੁਰਾ ਲੈਣਗੇ, ਜਾਂ ਸਰਕਾਰ ਜ਼ਬਤ ਕਰ ਲਏਗੀ, ਜਾਂ ਅੱਗ ਲੱਗ ਕੇ ਸੜ ਜਾਏਗਾ। ਕਿਉਂ ਨਾ ਇਸ ਮਾਇਆ ਨੂੰ ਗੁਰੂ ਮਹਾਰਾਜ ਦੀ ਸੇਵਾ 'ਚ ਲਾ ਦੇਈਏ। ਸੋ ਉਹ ਦਰੋਗਾ ਆਪਣੀ ਮਾਇਆ ਗੁਰੂ ਸਾਹਿਬਾਂ ਦੇ ਲੰਗਰਾਂ ਵਿੱਚ ਲੇਖੇ ਲਾਉਂਦਾ ਹੈ।
ਇਸੇ ਬਹਾਦਰ ਸ਼ਾਹ ਚਿਤਾਰੈ।
ਔਰ ਜਦੋਂ ਬਹਾਦਰ ਸ਼ਾਹ ਭਾਈ ਨੰਦ ਲਾਲ ਜੀ ਨੂੰ ਯਾਦ ਕਰਦੇ ਨੇ, ਬਹਾਦਰ ਸ਼ਾਹ ਨੂੰ ਭਾਈ ਸਾਹਿਬ ਨਾਲ ਬੜਾ ਪ੍ਰੇਮ ਸੀ, ਨੰਦ ਲਾਲ ਜੀ ਨੂੰ। ਭਾਈ ਨੰਦ ਲਾਲ ਜੀ ਉਹਦੇ ਕੋਲ ਮੀਰ ਮੁਨਸ਼ੀ ਰਹੇ ਸਨ, ਉਹਨਾਂ ਦੀ ਵਿੱਦਿਆ ਦਾ ਬਹਾਦਰ ਸ਼ਾਹ ਸਤਿਕਾਰ ਕਰਦਾ ਸੀ, ਕਦੀ ਕਦੀ ਯਾਦ ਕਰਦਾ ਸੀ।
ਵੱਡਾ ਬਲੀ ਬਹੁ ਸਤੁੱਤ ਉਚਾਰੇ।
ਔਰ ਭਾਈ ਨੰਦ ਲਾਲ ਜੀ ਦੀ ਉਸਤਤ ਕਰਦਾ ਸੀ, ਕਹਿਣ ਲੱਗਾ ਇਹ ਬੜੇ ਮਹਾਂਪੁਰਸ਼ ਹਨ, ਵਿਦਵਾਨ ਸਿਆਣੇ ਧਰਮੀ ਬੰਦੇ ਹਨ।
ਇਸ ਤੇ ਸੁਣ ਕਰਕੇ ਉਪਦੇਸ਼।
ਸੋ ਸਾਧ ਸੰਗਤ ਜੀ, ਭਾਈ ਨੰਦ ਲਾਲ ਤੋਂ ਉਪਦੇਸ਼ ਸੁਣ ਕੇ ਬਹੁਤ ਸਾਰੇ ਹਿੰਦੂ ਤੇ ਗੁਰੂ ਘਰ ਦੇ ਸੇਵਕ ਬਣੇ ਹੀ। ਬਹੁਤ ਸਾਰੇ ਮੁਸਲਮਾਨ ਵੀ ਗੁਰੂ ਘਰ ਦੇ ਮੁਰੀਦ ਬਣੇ ਹਨ। ਆਖੋ ਸਤਨਾਮ ਸ੍ਰੀ ਵਾਹਿ। ਜਿੱਥੇ ਫਾਰਸੀ ਬੋਲੀ ਪੜ੍ਹੀ ਜਾਂਦੀ ਹੈ ਈਰਾਨ ਦੇ ਵਿੱਚ, ਉਸ ਪਾਸੇ ਸਾਧ ਸੰਗਤ ਜੀ ਗੁਰਬਾਣੀ ਦੀ ਸਮਝ ਘੱਟ ਆਉਂਦੀ ਹੈ ਲੋਕਾਂ ਨੂੰ। ਉੱਥੇ ਭਾਈ ਨੰਦ ਲਾਲ ਦੀ ਬਾਣੀ ਪੜ੍ਹ ਕੇ ਗੁਰੂ ਘਰ ਦੀ ਮਹਿਮਾ ਦਾ ਪਤਾ ਲੱਗਦਾ। ਭਾਈ ਨੰਦ ਲਾਲ ਜੀ ਗੁਰਬਾਣੀ, ਜੋ ਗੁਰਬਾਣੀ ਦੇ ਭਾਵ ਹਨ ਉਹ ਫਾਰਸੀ ਵਿੱਚ ਲਿਖ ਦਿੱਤੇ ਹਨ। ਬੜੇ ਸੁੰਦਰ ਸੋਹਣੇ ਸੋਹਣੇ ਸ਼ੇਰ ਭਾਈ ਨੰਦ ਲਾਲ ਜੀ ਨੇ ਲਿਖੇ ਹਨ। ਬਾਦਸ਼ਾਹ ਦਰਵੇਸ਼ ਗੁਰੂ ਗੋਬਿੰਦ ਸਿੰਘ, ਹੱਕ ਹੱਕ ਆਦੇਸ਼ ਗੁਰੂ ਗੋਬਿੰਦ ਸਿੰਘ, ਹੱਕ ਹੱਕ ਆਈਨਾ ਗੁਰੂ ਗੋਬਿੰਦ ਸਿੰਘ, ਖਾਲਸੋ ਬੇਕੀਨਾ ਗੁਰੂ ਗੋਬਿੰਦ ਸਿੰਘ। ਇਸ ਤਰ੍ਹਾਂ ਭਾਈ ਨੰਦ ਲਾਲ ਨੇ ਜੋ ਗੁਰੂ ਦੀ ਤਾਰੀਫ ਲਿਖੀ ਹੈ, ਗੁਰੂ ਦੀ ਸਿਫਤ ਲਿਖੀ ਹੈ, ਉਸ ਨੂੰ ਮੁਸਲਮਾਨ ਵੀ ਪੜ੍ਹਦੇ ਆ ਅਤੇ ਉਹਨਾਂ ਨੂੰ ਵੀ ਸਰੂਰ ਆ ਜਾਂਦਾ ਹੈ, ਉਹ ਵੀ ਝੂਮ ਉੱਠਦੇ ਹਨ। ਹਿੰਦੂ ਅਤੇ ਮੁਸਲਮਾਨ ਭਾਈ ਨੰਦ ਲਾਲ ਦੀ ਬਾਣੀ ਪੜ੍ਹ ਕੇ ਗੁਰੂ ਦੇ ਸਿੱਖ ਬਣ ਜਾਂਦੇ ਹਨ।
ਗੁਰ ਕੀ ਮਹਿਮਾ ਲਖੈ ਵਿਸ਼ੇਸ਼,
ਗੁਰੂ ਕੀ ਮਹਾਨ ਮਹਿਮਾ ਨੂੰ ਵਡਿਆਈ ਨੂੰ ਜਾਣਦੇ ਹਨ।
ਮਹਾ ਸ਼ਰੀਅਨ ਤੇ ਡਰ ਪਾਵੈ।
ਪਰ ਸਾਧ ਸੰਗਤ ਜੀ, ਬਹਾਦਰ ਸ਼ਾਹ ਜਿਹੜਾ ਸੀ ਔਰੰਗਜ਼ੇਬ ਦਾ ਬੇਟਾ, ਉਹ ਭਾਈ ਨੰਦ ਲਾਲ ਦਾ ਦਿਲੋਂ ਤਾਂ ਸਤਿਕਾਰ ਕਰਦਾ ਸੀ, ਭਾਈ ਨੰਦ ਲਾਲ ਦੀ ਬਾਣੀ ਵੀ ਪੜ੍ਹਿਆ ਕਰਦਾ ਸੀ, ਗੁਰੂ ਘਰ ਦੀ ਮਹਿਮਾ ਵੀ ਉਹਨਾਂ ਦੇ ਕੋਲੋਂ ਸੁਣ ਕੇ ਪੜ੍ਹ ਕੇ ਉਹ ਗੁਰੂ ਕਲਗੀਧਰ ਪਾਤਸ਼ਾਹ ਦੇ ਉੱਤੇ ਵਿਸ਼ਵਾਸ ਕਰਦਾ ਸੀ। ਪਰ ਸ਼ਰਈ ਲੋਕਾਂ ਤੋਂ ਡਰਦਾ ਵੀ ਸੀ। ਜਿਹੜੇ ਕੱਟੜ ਲੋਕ ਹੁੰਦੇ ਆ ਸ਼ਰ੍ਹਾਂ ਦੇ ਪੱਕੇ, ਉਹ ਦੂਜੇ ਧਰਮੀ ਬੰਦਿਆਂ ਨੂੰ ਵੀ ਪੰਗਾ ਐਸਾ ਪਰੇਸ਼ਾਨ ਕਰਦੇ ਆ, ਇਹੋ ਜਿਹਾ ਉਹ ਉਹਨਾਂ ਨੂੰ ਤੰਗ ਕਰਦੇ ਆ ਵੀ ਉਹ ਰੱਬ ਦਾ ਨਾਂ ਨਹੀਂ ਲੈ ਸਕਦੇ। ਰੱਬੀ ਬੰਦਿਆਂ ਵਾਸਤੇ ਸ਼ਰਈ ਬੰਦੇ ਬਹੁਤ ਜ਼ਿਆਦਾ ਕੰਡੇ ਖਿਲਾਰ ਦਿੰਦੇ ਹਨ। ਬਾਦਸ਼ਾਹ ਔਰੰਗਜ਼ੇਬ ਖੁਦ ਇਸ ਤਰ੍ਹਾਂ ਦੀ ਬਿਰਤੀ ਰੱਖਦਾ ਸੀ। ਇਸ ਕਰਕੇ ਬਹਾਦਰ ਸ਼ਾਹ ਨਾ ਤਾਂ ਨੰਦ ਲਾਲ ਦਾ ਜ਼ਿਕਰ ਆਪਣੇ ਪਿਓ ਦੇ ਅੱਗੇ ਕਰਦਾ ਹੈ ਅਤੇ ਨਾ ਸ਼ਰਈ ਲੋਕਾਂ ਦੇ ਅੱਗੇ ਕਰਦਾ ਹੈ।
ਭਦਰਤ ਰਾਸ ਕੋ ਹਿਰਦੈ ਬਸਾਵੈ।
ਆਪਣੇ ਪਿਓ ਤੋਂ ਡਰਦਾ ਮਾਰਾ ਨੰਦ ਬਹਾਦਰ ਸ਼ਾਹ ਨੰਦ ਲਾਲ ਨੂੰ ਕੋਈ ਮਦਦ ਵੀ ਨਹੀਂ ਕਰ ਸਕਦਾ, ਕਿਉਂਕਿ ਉਹਨੂੰ ਇਹ ਹੈ ਜੇ ਮੈਂ ਭਾਈ ਨੰਦ ਲਾਲ ਦੀ ਮਦਦ ਕਰਾਂਗਾ ਮੇਰਾ ਪਿਓ ਮੈਨੂੰ ਬੇਦਖਲ ਕਰ ਦੇਵੇਗਾ।
ਨਹਿ ਮਿਲ ਸਕੇ ਜਾਨ ਇਸ ਕਾਰਨ।
ਹਾਂ, ਭਾਈ ਨੰਦ ਲਾਲ ਨੂੰ ਮਿਲ ਵੀ ਨਹੀਂ ਸਕਦਾ। ਜੀ ਕਰਦਾ ਵੀ ਜਾ ਕੇ ਨੰਦ ਲਾਲ ਨੂੰ ਮਿਲਾਂ, ਆਨੰਦਪੁਰ ਸਾਹਿਬ ਵੀ ਚਲਾ ਜਾਵਾਂ, ਜਾਂ ਭਾਈ ਨੰਦ ਲਾਲ ਨੂੰ ਦਿੱਲੀ ਬੁਲਾ ਕੇ ਉਹਦੇ ਦਰਸ਼ਨ ਕਰੀਏ। ਪਰ ਪਿਓ ਔਰੰਗਜ਼ੇਬ ਤੋਂ ਡਰਦਾ ਹੋਇਆ ਬਹਾਦਰ ਸ਼ਾਹ ਭਾਈ ਨੰਦ ਲਾਲ ਜੀ ਨੂੰ ਮਿਲ ਨਹੀਂ ਸਕਦਾ, ਆਪਣੇ ਕੋਲ ਨਹੀਂ ਬੁਲਾਉਂਦਾ।
ਹਿਰਦੈ ਲਖੈ ਹੈ ਗੁਰ ਕਰਹਿ ਉਦਾਹਰਨ।
ਭਾਈ ਨੰਦ ਲਾਲ ਜੀ ਗੁਰੂ ਮਹਾਰਾਜ ਦਾ ਜਸ ਗਾਉਂਦੇ ਰਹਿੰਦੇ ਹਨ ਅਤੇ ਬਹਾਦਰ ਸ਼ਾਹ ਸੋਚਦਾ ਹੈ ਕਿ ਜਿਸ ਗੱਲ ਦਾ ਪਤਾ ਮੇਰੇ ਪਿਓ ਨੂੰ ਲੱਗੇਗਾ ਤਾਂ ਨੰਦ ਲਾਲ ਵਾਸਤੇ ਵੀ ਮੁਸੀਬਤ ਵੱਧ ਜਾਏਗੀ ਅਤੇ ਮੇਰੇ ਵਾਸਤੇ ਵੀ। ਇਸ ਕਰਕੇ ਉਹ ਇਸ ਸੰਬੰਧ ਨੂੰ, ਇਸ ਰਿਸ਼ਤੇ ਨੂੰ ਚੋਰੀ ਛੁਪੀ ਨਿਭਾਉਂਦਾ ਹੈ।
ਬੀਚ ਆਨੰਦਪੁਰ ਬੜੇ ਆਨੰਦ।
ਇੱਧਰ ਸ੍ਰੀ ਆਨੰਦਪੁਰ ਸਾਹਿਬ ਤਾਂ ਆਨੰਦ ਹੀ ਆਨੰਦ ਹੈ, ਮਹਾਰਾਜ ਦੇ ਦਰਬਾਰ ਵਿੱਚ ਤਾਂ ਆਨੰਦ ਦੇ ਵਾਜੇ ਵੱਜਦੇ ਨੇ। ਜਿਵੇਂ 52 ਕਵੀਆਂ ਨੇ ਲਿਖਿਆ ਹੈ ਨਾ, ਆਨੰਦ ਦਾ ਵਾਜਾ ਨਿਤ ਵੱਜਦਾ ਆਨੰਦਪੁਰ, ਸੁਰ ਸੁਣ ਸੁਣ ਸੁਧ ਭੁਲਦੀ ਏ ਨਰ ਨਾਦੀ, ਭਉ ਪਿਆ ਭਭੀਖਣੇ ਨੂੰ ਲੰਕਾਗੜ ਵਸਣੇ ਦਾ ਫੇਰ, ਅਸਵਾਰੀ ਆਉਂਦੀ ਏ ਮਹਾਬਾਦੀ। ਕਹਿੰਦੇ ਗੁਰੂ ਗੋਬਿੰਦ ਸਿੰਘ ਦੀ ਆਨੰਦਪੁਰੀ ਵਿੱਚ ਆਨੰਦ ਦਾ ਵਾਜਾ ਦਿਨ ਰਾਤ ਵੱਜਦਾ ਰਹਿੰਦਾ ਹੈ ਅਤੇ ਰਾਜਿਆਂ ਮਹਾਰਾਜਿਆਂ ਦੇ ਦਿਲ ਦਹਿਲਦੇ ਰਹਿੰਦੇ ਹਨ, ਉਹਨਾਂ ਨੂੰ ਆਪਣੀ ਸੁੱਧ ਬੁੱਧ ਭੁੱਲੀ ਰਹਿੰਦੀ ਹੈ। ਸ੍ਰੀ ਆਨੰਦਪੁਰ ਸਾਹਿਬ ਦੇ ਵਿੱਚ ਤਾਂ ਬੜੀਆਂ ਖੁਸ਼ੀਆਂ ਹਨ।
ਮਿਲੇ ਆਨ ਗਨ ਸਿੱਖ ਬੇਲੰਦ।
ਹਜ਼ਾਰਾਂ ਸਿੱਖ ਗੁਰੂ ਕੇ ਪਿਆਰੇ ਆਨੰਦਪੁਰ ਸਾਹਿਬ ਆਉਂਦੇ ਹਨ, ਆ ਕੇ ਆਪਣੇ ਮੁਰਸ਼ਿਦ ਕਾਮਲ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਦਰਸ਼ਨ ਕਰਦੇ ਹਨ।
ਸਭ ਡੇਰਨ ਮਹਿ ਲੰਗਰ ਹੋਏ।
ਔਰ ਸਾਧ ਸੰਗਤ ਜੀ, ਆਨੰਦਪੁਰ ਸਾਹਿਬ ਇੰਨੀਆਂ ਸੰਗਤਾਂ ਆਉਂਦੀਆਂ ਨੇ ਵੀ ਇੱਕ ਲੰਗਰ ਵਿੱਚ ਗੁਜ਼ਾਰਾ ਨਹੀਂ ਹੁੰਦਾ। ਜਿਹੜਾ ਇੱਕ ਲੰਗਰ ਗੁਰੂ ਕਾ ਵੱਡਾ ਲੰਗਰ ਹੈ, ਉੱਥੇ ਲੰਗਰ ਪੱਕਦਾ ਹੈ, ਸੰਗਤ ਉੱਥੇ ਵੀ ਛਕਦੀ ਹੈ, ਪਰ ਇਸ ਗੱਲ ਨੂੰ ਮਹਿਸੂਸ ਕਰਦਿਆਂ ਹੋਇਆਂ ਵੀ ਸਾਰੀ ਸੰਗਤ ਉੱਥੇ ਸਾਂਭੀ ਨਹੀਂ ਜਾਂਦੀ। ਜਿੰਨੇ ਸਿੱਖਾਂ ਦੇ ਡੇਰੇ ਹਨ ਉਹਨਾਂ ਸਾਰਿਆਂ ਡੇਰਿਆਂ 'ਚ ਲੰਗਰ ਚੱਲਦੇ ਹਨ। ਅੱਜ ਵੀ ਅਨੰਦਪੁਰ ਸਾਹਿਬ ਉਹੀ ਖੇਡ ਹੀ ਹੈ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਗੁਰੂ ਸਾਹਿਬ ਦੇ ਟਾਈਮ 'ਤੇ ਵੀ ਉਹੀ ਸੀ, ਅੱਜ ਵੀ ਕਿਰਪਾ ਮਹਾਰਾਜ ਦੀ ਹੈ ਵੀ ਅਨੰਦਪੁਰ ਸਾਹਿਬ ਸ੍ਰੀ ਕੇਸਗੜ੍ਹ ਸਾਹਿਬ ਜਾਓ, ਉੱਥੇ ਵੀ ਲੰਗਰ ਮਿਲਦਾ, ਔਰ ਸੰਤਾਂ ਮਹਾਂਪੁਰਸ਼ਾਂ ਦੇ ਡੇਰਿਆਂ ਵਿੱਚ ਜਾਓ, ਉੱਥੇ ਵੀ ਲੰਗਰ ਮਿਲਦਾ। ਸ਼ਹੀਦੀ ਬਾਗ ਜਾਓ, ਉੱਥੇ ਵੀ ਲੰਗਰ ਮਿਲਦਾ। ਆਨੰਦਗੜ੍ਹ ਸਾਹਿਬ ਜਾਓ ਅਤੇ ਕਾਰ ਸੇਵਾ ਵਾਲੇ ਮਹਾਂਪੁਰਸ਼ਾਂ ਦਾ ਲੰਗਰ ਹੈ, ਸ਼ਹੀਦੀ ਬਾਗ 'ਚ ਨਿਹੰਗਾ ਸਿੰਘਾਂ ਦਾ ਲੰਗਰ ਹੈ, ਤਖ਼ਤ ਕੇਸਗੜ੍ਹ ਸ਼੍ਰੋਮਣੀ ਕਮੇਟੀ ਲੰਗਰ ਲਾਈ ਬੈਠੀ ਹੈ, ਸਾਰੀ ਜਗ੍ਹਾ 'ਤੇ ਲੰਗਰ ਚੱਲ ਰਹੇ ਨੇ। ਉਦੋਂ ਵੀ ਇਹ ਗੁਰੂ ਸਾਹਿਬ ਦੀ ਕਿਰਪਾ ਸੀ, ਅੱਜ ਵੀ ਉਹ ਚੱਲ ਹੀ ਰਿਹਾ। ਬਹਾਨਾ ਭਾਵੇਂ ਕੋਈ ਬਣੇ, ਸੇਵਾ ਤਾਂ ਕਿਸੇ ਨੇ ਨਿਭਾਉਣੀ ਹੁੰਦੀ ਹੈ। ਉਦੋਂ ਅਨੰਦਪੁਰ ਸਾਹਿਬ ਵੱਡੇ ਲੰਗਰ ਤੋਂ ਇਲਾਵਾ ਹੋਰ ਵੀ ਲੰਗਰ ਚੱਲਦੇ, ਸਭ ਡੇਰਨ ਮੈਂ ਲੰਗਰ ਹੋਏ, ਸਾਰਿਆਂ ਡੇਰਿਆਂ 'ਚ ਲੰਗਰ ਹੁੰਦਾ ਸੀ। ਜਿੱਥੇ ਕਿਸੇ ਸਿੱਖ ਦੇ ਘਰ ਚਲੇ ਜਾਓ, ਉਹ ਆ ਪਹਿਲਾਂ ਪ੍ਰਸ਼ਾਦਾ ਹੀ ਛਕਾਉਂਦਾ ਸੀ, ਆਓ ਜੀ ਲੰਗਰ ਛਕੋ, ਗੁਰੂ ਕਾ ਲੰਗਰ। ਇਹ ਮਰਿਆਦਾ ਗੁਰੂ ਘਰ ਵਿੱਚ ਉਦੋਂ ਚੱਲਿਆ ਕਰਦੀ ਸੀ ਜਦੋਂ ਦਸਵੇਂ ਪਾਤਸ਼ਾਹ ਮਹਾਰਾਜ ਹੁੰਦੇ ਸਨ ਅਨੰਦਪੁਰ ਸਾਹਿਬ ਦੇ ਵਿੱਚ। ਹਾਂਜੀ,
ਭੁੱਖਾ ਰਹਿਣ ਨਾ ਪਾਵੇ ਕੋਈ,
ਸ੍ਰੀ ਅਨੰਦਪੁਰ ਸਾਹਿਬ ਦੀ ਧਰਤੀ 'ਤੇ ਲੰਗਰ ਚੱਲਦੇ ਬਹੁਤ, ਕੋਈ ਭੁੱਖਾ ਨਹੀਂ ਸੀ ਸੌਂਦਾ। ਕੋਈ ਮੁਸਾਫਰ ਆਵੇ, ਭਾਵੇਂ ਉਹ ਗੁਰੂ ਘਰ 'ਚ ਆਵੇ ਅਤੇ ਭਾਵੇਂ ਉਹ ਰਸਤੇ 'ਚੋਂ ਲੰਘਦਾ ਕਿਉਂ ਠਹਿਰ ਕਿਉਂ ਨਾ ਜਾਵੇ, ਪ੍ਰਸ਼ਾਦਾ ਜ਼ਰੂਰ ਮਿਲਣਾ। ਇਹ ਗੁਰੂ ਨਾਨਕ ਦੇ ਘਰ ਦੀ ਵਡਿਆਈ ਹੈ। ਸਾਧ ਸੰਗਤ ਜੀ, ਕਿਤੇ ਇੱਕ ਵੀ ਸਿੱਖ ਗੁਰੂ ਕਾ ਪਿਆਰਾ ਹੋਵੇ ਅਤੇ ਉੱਥੇ ਹੀ ਲੰਗਰ ਲਾ ਦਿੰਦਾ। ਅਸੀਂ ਇੰਡੀਆ ਦੇ ਵਿੱਚ ਪੈਦਲ ਯਾਤਰਾ ਤਖਤਾਂ ਦੀ ਗੁਰਸਿੱਖਾਂ ਦੇ ਨਾਲ ਕੀਤੀ ਤਾਂ ਉਦੋਂ ਪਤਾ ਲੱਗਿਆ ਕਈ ਸ਼ਹਿਰ ਇਹੋ ਜਿਹੇ ਆਏ ਬਈ ਇਕੱਲਾ ਇਕੱਲਾ ਹੀ ਸਿੱਖ, ਸਾਰੇ ਸ਼ਹਿਰ ਵਿੱਚ ਇਕੱਲਾ ਹੀ ਘਰ ਸਿੱਖਾਂ ਦਾ। ਮਹਾਰਾਜ ਦੀ ਖੇਡ, ਜਿੰਨੀ ਸੰਗਤ ਗਈ ਸਾਰਿਆਂ ਨੂੰ ਪ੍ਰਸ਼ਾਦਾ ਛਕ। ਉਹ ਫਿਰ ਦੱਸਦੇ, ਕਹਿੰਦੇ ਜੀ ਗੁਰੂ ਦੀ ਕਿਰਪਾ ਹੈ, ਸਾਲ ਵਿੱਚੋਂ ਗੁਰਪੁਰਬ ਆਉਂਦੇ, ਗੁਰੂ ਨਾਨਕ ਸਾਹਿਬ ਦਾ, ਵਿਸਾਖੀ ਦਾ, ਹੋਰ ਕੋਈ ਜੋੜ ਮੇਲਾ, ਅਸੀਂ ਇਕੱਲੇ ਹੀ ਗੁਰੂ ਕੇ ਸਿੱਖ ਹਾਂ, ਪਰ ਪਤਾ ਨਹੀਂ ਗੁਰੂ ਸਾਹਿਬ ਕੀ ਬਰਕਤ ਪਾਉਂਦੇ ਆ, ਲੰਗਰ ਲਾਈ ਦਾ ਸਾਰਾ ਸ਼ਹਿਰ ਖਾ ਜਾਂਦਾ, ਮੁੱਕਦਾ ਕੋਈ ਤੋਟ ਨਾ ਆਵੇ, ਵੱਧ ਤੋਂ ਜਾਈ। ਇਹ ਗੁਰੂ ਨਾਨਕ ਦੇ ਘਰ ਦੀ ਵਡਿਆਈ ਹੈ, ਗੁਰੂ ਨਾਨਕ ਦਾ ਖਜ਼ਾਨਾ ਐਸਾ ਹੈ। 20 ਰੁਪਈਏ ਮਹਾਰਾਜ ਨੇ ਜਮ੍ਹਾਂ ਕਰਾਏ ਨੇ, ਸਾਧ ਸੰਗਤ ਜੀ ਉਹ ਜਮ੍ਹਾਂ ਨੇ ਅਤੇ ਵਿਆਜ ਉਹਦਾ ਸਾਰੀ ਦੁਨੀਆ ਵਰਲਡ ਵਿੱਚ ਛਕ ਰਹੀ ਹੈ। ਲੱਖਾਂ ਲੋਕ ਰੋਜ਼ ਗੁਰਦੁਆਰੇ 'ਚ ਪ੍ਰਸ਼ਾਦਾ ਛਕਦੇ, ਲੱਖਾਂ ਕਰੋੜਾਂ, ਅਜੇ ਇੰਨੀ ਆਪਣੀ ਗਿਣਤੀ ਨਹੀਂ ਸਿੱਖ ਕੌਮ ਦੀ ਜਿੰਨੇ ਰੋਜ਼ ਸਾਡੇ ਲੰਗਰ 'ਚ ਪ੍ਰਸ਼ਾਦਾ ਛਕ ਜਾਂਦੇ ਗੁਰੂ ਘਰਾਂ ਵਿੱਚ। ਸਾਡਾ ਨਹੀਂ ਤਾਂ ਗੁਰੂ ਦਾ, ਪਰ ਸਾਨੂੰ ਇਹ ਮਾਣ ਹੈ ਵੀ ਸਾਡੇ ਗੁਰੂ ਦਾ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਇਹ ਗੁਰੂ ਦੀ ਕਮਾਈ ਹੈ, ਆਪਾਂ ਖਾ ਰਹੇ ਹਾਂ। ਧੰਨ ਗੁਰੂ ਨਾਨਕ ਸੱਚੇ ਪਾਤਸ਼ਾਹ, ਲੱਖਾਂ ਕਰੋੜਾਂ ਦੇ ਮੂੰਹ 'ਚ ਅੰਨ ਦਾ ਦਾਣਾ ਪਾਉਣ ਵਾਲੇ ਸਤਿਗੁਰੂ, ਬੜੀਆਂ ਰਹਿਮਤਾਂ ਕੀਤੀਆਂ। ਅਨੰਦਪੁਰ ਸਾਹਿਬ ਜਿੱਥੇ ਵੀ ਸਿੱਖਾਂ ਦੇ ਘਰ ਹਨ, ਡੇਰੇ ਹਨ, ਉੱਥੇ ਹੀ ਲੰਗਰ ਚੱਲ ਰਹੇ ਹਨ।
ਭਈ ਗੁਰੂ ਟਿਕ ਇੱਕ ਦਿਨ ਚਰਚਾ,
ਇੱਕ ਦਿਨ ਇਹਨਾਂ ਲੰਗਰਾਂ ਦੀ ਗੁਰੂ ਸਾਹਿਬ ਕੋਲ ਚਰਚਾ ਚੱਲ ਪਈ, ਕਿਉਂਕਿ ਜਿਹੜੀ ਵੀ ਕੋਈ ਕਾਰਵਾਈ ਹੁੰਦੀ ਉਹਦੀ ਗੱਲਬਾਤ ਵੀ ਹੁੰਦੀ ਹੈ। ਲੰਗਰਾਂ ਦੀ ਗੱਲਬਾਤ ਚੱਲੀ ਗੁਰੂ ਸਾਹਿਬ ਦੇ ਹਜ਼ੂਰ ਵਿੱਚ।
ਹਿੱਤ ਦੇਖਣ ਕੇ ਸਭ ਧਨ ਖਰਚਾ,
ਮਹਾਰਾਜ ਜੀ ਵੇਖਣ ਲੱਗੇ ਬਈ ਗੁਰੂ ਕੇ ਲੰਗਰ ਦੀ ਗੱਲ ਕਰ ਰਹੇ ਨੇ, ਸਾਰੇ ਹੀ ਲੰਗਰ ਲਾਉਂਦੇ ਨੇ, ਬਹੁਤ ਖਰਚ ਹੁੰਦਾ ਹੈ, ਕਿਉਂਕਿ ਗੁਰੂ ਕੇ ਲੰਗਰ ਸਾਧ ਸੰਗਤ ਜੀ ਐਵੇਂ ਤਾਂ ਨਹੀਂ ਬਣਦੇ, ਅਕਸਰ ਨੂੰ ਗੁਰਸਿੱਖਾਂ ਦੇ ਦਸਵੰਧ ਨਾਲ ਹੀ ਇਹ ਕੰਮ ਚੱਲਦਾ। ਮਾਇਆ ਸੰਗਤ ਲਿਆਉਂਦੀ ਹੈ, ਕੋਈ ਰਾਸ਼ਨ ਲਿਆਉਂਦਾ, ਕੋਈ ਆਟਾ, ਕੋਈ ਦਾਲ, ਔਰ ਜਿਹੜਾ ਕੋਈ ਗੁਰੂ ਦੇ ਲੰਗਰ 'ਚ ਲਿਆ ਕੇ ਆਟਾ ਦਾਲ ਪਾਵੇਗਾ ਸਾਧ ਸੰਗਤ ਜੀ, ਉਹਦੇ ਘਰ 'ਚ ਅੰਨ ਧਨ ਦੀ ਕਮੀ ਨਹੀਂ ਰਹਿੰਦੀ। ਇਹ ਸੱਤਵੇਂ ਪਾਤਸ਼ਾਹ ਦੇ ਸਮੇਂ ਦਾ ਇੱਕ ਬਚਨ ਆਉਂਦਾ ਹੈ ਵੀ ਇੱਕ ਬਹੁਤ ਗਰੀਬ ਸਿੱਖ ਸੀਗਾ ਅਤੇ ਉਹਦੇ ਘਰ ਪੁਰਾਣਾ ਜਿਹਾ ਕੜੀਆਂ ਵਾਲਾ ਮਕਾਨ ਸੀ। ਘਰ ਦੇ ਵਿੱਚ ਕਦੀ ਉਹਨਾਂ ਦੇ ਰੋਟੀ ਪੱਕਦੀ ਸੀ, ਕਦੀ ਭੁੱਖੇ ਹੀ ਸੌਂਦੇ ਸਨ। ਪਰ ਸਬੱਬ ਐਸਾ ਸੀ ਕਿ ਇੱਕ ਚਿੜੀ ਉਹਨਾਂ ਦੇ ਘਰੋਂ ਕੁਝ ਦਾਣੇ ਆਪਣੀ ਚੁੰਝ ਵਿੱਚ ਚੁੱਕ ਕੇ, ਕਣਕ ਦੇ ਜਾਂ ਕੋਈ ਵੀ ਦਾਣਾ ਹੋਵੇ, ਅਤੇ ਉਹ ਜਾ ਕੇ ਗੁਰੂ ਦੇ ਲੰਗਰ 'ਚ ਸੁੱਟ ਆਉਂਦੀ ਸੀ। ਐਸੀ ਉਹ ਕਿਰਪਾ ਭਈ ਗੁਰੂ ਸਾਹਿਬ ਜੀ ਦੀ ਬਖਸ਼ਿਸ਼ ਹੋਈ ਕਿ ਥੋੜੇ ਦਿਨਾਂ ਦੇ ਵਿੱਚ ਉਹ ਸਿੱਖ ਦੇ ਘਰ ਧਨ ਪਦਾਰਥ ਵੱਧਦਾ ਵੱਧਦਾ ਬਹੁਤ ਵੱਧ ਗਿਆ ਤੇ ਉਹ ਕੱਚੇ ਮਕਾਨ ਢਾ ਕੇ ਉਹਨੇ ਪੱਕੇ ਲੈਂਟਰ ਪਾ ਲਏ, ਉਹ ਚਿੜੀਆਂ ਦੇ ਆਲਣੇ ਢਾ ਦਿੱਤੇ, ਉਹ ਜਿਹੜੇ ਦਾਣੇ ਗੁਰੂ ਕੇ ਲੰਗਰਾਂ ਵਿੱਚ ਜਾਂਦੇ ਸਨ ਉਹ ਜਾਣੇ ਬੰਦ ਹੋ ਗਏ। ਇੰਨੀ ਸਮਝ ਨਹੀਂ ਸੀ ਵੀ ਉਹ ਕਲਾ ਕਿੱਥੋਂ ਵਰਤੀ ਹੈ ਗੁਰੂ ਦੀ। ਫਿਰ 10-20 ਸਾਲ ਲੰਘੇ, ਟਾਈਮ ਬਦਲਿਆ, ਫਿਰ ਪਿਛਾਂ ਨੂੰ ਬੈਕ ਗੇਅਰ ਲੱਗ ਗਿਆ, ਸਾਰਾ ਕੁਛ ਸਾਰਾ ਹੀ ਖਤਮ ਹੁੰਦਾ ਗਿਆ। ਫਿਰ ਕਿਸੇ ਨੇ ਆਖਿਆ ਗੁਰੂ ਸਾਹਿਬ ਕੋਲ ਜਾਓ। ਮਹਾਰਾਜ ਕੋਲ ਜਾ ਕੇ ਬੇਨਤੀ ਕੀਤੀ ਕਿ ਸਤਿਗੁਰੂ ਜੀ ਸਾਡੇ ਤੇ ਬੜੀ ਕਿਰਪਾ ਹੋਈ ਸੀ, ਸਾਡਾ ਘਰ ਬੜਾ ਵਧੀਆ ਬਣ ਗਿਆ, ਧਨ ਪਦਾਰਥ ਬਹੁਤ ਹੋ ਗਿਆ, ਪਰ ਹੁਣ ਫਿਰ ਅਸੀਂ ਗਰੀਬ ਹੁੰਦੇ ਜਾ ਰਹੇ ਹਾਂ। ਮਹਾਰਾਜ ਕਹਿਣ ਲੱਗੇ ਭਾਈ ਜਿਹੜੇ ਛੱਤ ਨੂੰ ਕੋਠੇ ਨੂੰ ਪਰਨਾਲਾ ਲੱਗਾ ਹੋਵੇ ਨਾ ਉਹ ਚੌਂਦਾ ਨਹੀਂ ਹੁੰਦਾ। ਆਖੋ ਸ੍ਰੀ ਵਾਹਿਗੁਰੂ। ਜਿਹੜੇ ਛੱਤ ਨੂੰ ਪਤਨਾਲਾ ਲੱਗਾ ਹੋਵੇ ਉਹ ਚੌਂਦਾ ਨਹੀਂ ਹੁੰਦਾ, ਉਹ ਛੱਤ ਬਚੀ ਰਹਿੰਦੀ ਹੈ, ਤੇ ਜਿਹੜੇ ਉੱਤੇ ਪਤਨਾਲਾ ਨਾ ਹੋਵੇ ਉਹ ਛੱਤ ਖਰਾਬ ਹੋ ਜਾਂਦੀ ਹੈ। ਇਹਦਾ ਮਤਲਬ ਕੀ ਹੈ ਵੀ ਜਿਹੜੇ ਘਰ ਦੇ ਵਿੱਚੋਂ ਦਸਵੰਧ ਨਿਕਲਦਾ ਗੁਰੂ ਕੇ ਲੰਗਰ ਵਾਸਤੇ ਉੱਥੇ ਕਿਰਪਾ ਰਹਿੰਦੀ ਹੈ, ਤੇ ਜਿੱਥੇ ਗੁਰੂ ਕੇ ਲੰਗਰਾਂ ਵਾਸਤੇ ਦਸਵੰਧ ਨਹੀਂ ਨਿਕਲਦਾ ਉੱਥੇ ਫਿਰ ਇਹੀ ਹਾਲ ਹੁੰਦਾ। ਮਹਾਰਾਜ ਨੇ ਸਮਝਾਇਆ ਭਾਈ ਤੁਹਾਡੇ ਘਰੋਂ ਉਹ ਚਿੜੀ ਚਿੜਾ ਜਿਹੜੇ ਸਨ ਉਹ ਲਿਆ ਕੇ ਕੁਝ ਦਾਣੇ ਗੁਰੂ ਦੇ ਲੰਗਰ ਚ ਪਾਉਂਦੇ ਸਨ, ਇੰਨੀ ਬਰਕਤ ਪਈ ਹੈ ਤੇ ਹੁਣ ਤੁਸੀਂ ਗੁਰੂ ਕੇ ਲੰਗਰਾਂ ਵਾਸਤੇ ਕਦੀ ਦਸਵੰਧ ਕੱਢਿਆ ਹੀ ਨਹੀਂ, ਹੁਣ ਘਾਟਾ ਹੀ ਪੈਣਾ। ਸੋ ਗੁਰੂ ਸਾਹਿਬ ਸੰਗਤ ਜੀ ਮਹਾਰਾਜ ਦੇ ਸਿੱਖ ਲੰਗਰ ਲਾਉਂਦੇ ਖਰਚਾ ਤਾਂ ਹੁੰਦਾ ਹੈ ਪਰ ਉਹ ਖਰਚਾ ਘਟਦਾ ਨਹੀਂ ਵੱਧਦਾ ਹੈ। ਇਸ ਵਿਸ਼ੇ ਤੇ ਗੱਲਬਾਤ ਚੱਲ ਰਹੀ ਸੀ।
ਨਿਜ ਡੇਰੇ ਸਗਰੇ ਕਰ ਹੀ,
ਤੇ ਆਪਣੇ ਆਪਣੇ ਡੇਰਿਆਂ ਵਿੱਚ ਵੀ ਸਿੱਖ ਲੰਗਰ ਲਾਉਂਦੇ ਨੇ, ਗੁਰੂ ਕਾ ਲੰਗਰ ਵੀ ਵੱਡਾ ਪੱਕਦਾ ਹੈ।
ਭਾਉ ਭਗਤ ਕੋ ਨੀਕੇ ਧਰ ਹੀ,
ਔਰ ਸਾਰੇ ਇਹ ਪ੍ਰੇਮ ਨਾਲ ਕਰਦੇ ਸੇਵਾ। ਗੁਰੂ ਘਰ ਦਾ ਜੱਗ, ਗੁਰੂ ਘਰ ਦਾ ਦਾਨ, ਗੁਰੂ ਘਰ ਦੀ ਪੂਜਾ, ਗੁਰੂ ਘਰ ਦਾ ਸਭ ਕੁਛ ਲੰਗਰ ਹੀ ਹੈ। ਦੋ ਹੀ ਚੀਜ਼ਾਂ ਨੇ, ਸੇਵਾ ਤੇ ਸਿਮਰਨ। ਸੇਵਾ ਦਾ ਵੱਡਾ ਜਿਹੜਾ ਸਥਾਨ ਹੈ ਉਹ ਲੰਗਰ ਹੈ, ਤੇ ਸਿਮਰਨ ਦਾ ਸਥਾਨ ਗੁਰੂ ਦਾ ਦਰਬਾਰ ਹੈ ਜਿੱਥੇ ਕੀਰਤਨ ਕਥਾ ਭਜਨ ਹੁੰਦਾ। ਸੇਵਾ ਤੇ ਸਿਮਰਨ ਇਹ ਦੋ ਥੰਮੀਆਂ ਹਨ ਸਿੱਖ ਦੇ ਜੀਵਨ ਦੀਆਂ। ਮਹਾਰਾਜ ਸੱਚੇ ਪਾਤਸ਼ਾਹ ਗਰੀਬ ਨਿਵਾਸ ਸਤਿਗੁਰੂ ਲੰਗਰ ਲਵਾਉਂਦੇ ਹਨ, ਗੁਰੂ ਕਾ ਲੰਗਰ ਵੀ ਚੱਲਦਾ ਤੇ ਸਿੱਖ ਆਪਣੇ ਘਰਾਂ ਵਿੱਚ ਵੀ ਲੰਗਰ ਕਰਦੇ ਹਨ।
ਭਲੇ ਭਲੇ ਸਿੱਖ ਕਰੇ ਬਖਾਨ,
ਵੱਡੇ ਵੱਡੇ ਭਲੇ ਭਲੇ ਚੰਗੇ ਚੰਗੇ ਸਿੱਖ ਸੇਵਾ ਵਿੱਚ, ਲੰਗਰ ਦੀ ਸੇਵਾ 'ਚ ਖਾਸ ਕਰਕੇ ਤਿਆਰ ਬਰ ਤਿਆਰ ਰਹਿੰਦੇ ਹਨ।
ਗੁਰ ਜੀ ਲੰਗਰ ਹੋਏ ਮਹਾਨ,
ਸਿੱਖ ਕਹਿਣ ਲੱਗੇ ਮਹਾਰਾਜ ਬੜੇ ਲੰਗਰ ਚੱਲਦੇ ਆਨੰਦਪੁਰ ਸਾਹਿਬ ਦੇ ਵਿੱਚ।
ਕਲਗੀ ਧਾਰ ਕਹਿ ਕਰੇ ਸੋ ਅੱਛੇ,
ਮਹਾਰਾਜ ਕਹਿਣ ਲੱਗੇ ਚੰਗਾ ਭਾਈ ਵਧੀਆ ਅੱਛੀ ਗੱਲ ਹੈ, ਲੰਗਰ ਹੀ ਚਲਾਉਣਾ ਚਾਹੀਦਾ ਕਿਉਂਕਿ ਲੰਗਰ ਜਿੰਨੀ ਕਿਸੇ ਚੀਜ਼ ਦੀ ਮਹਾਨਤਾ ਨਹੀਂ ਹੈ। ਸਾਧ ਸੰਗਤ ਜੀ ਬੰਦੇ ਨੂੰ ਕੁਝ ਚੀਜ਼ਾਂ ਦੀ ਜ਼ਰੂਰਤ ਹੈ, ਸਭ ਤੋਂ ਪਹਿਲਾਂ ਲੰਗਰ ਦੀ ਜ਼ਰੂਰਤ ਹੈ, ਦੂਸਰੇ ਨੰਬਰ 'ਤੇ ਕੱਪੜੇ ਦੀ, ਮਕਾਨ ਦੀ, ਤੀਸਰੇ ਨੰਬਰ 'ਤੇ ਵਿੱਦਿਆ ਦੀ। ਗੁਰੂ ਘਰ 'ਚੋਂ ਸਾਰਾ ਕੁਛ ਮਿਲਦਾ। ਆਖੋ ਸ੍ਰੀ ਵਾਹਿਗੁਰੂ। ਪਹਿਲੀ ਲੋੜ ਸਾਡੀ ਸਾਰਿਆਂ ਦੀ ਪਾਣੀ ਔਰ ਅੰਨ ਦੀ ਹੈ। ਅੰਨ ਪਾਣੀ ਤੋਂ ਬਿਨਾਂ ਅਸੀਂ ਜਿੰਦੇ ਨਹੀਂ ਰਹਿ ਸਕਦੇ। ਗੁਰੂ ਨੇ ਲੰਗਰ ਅਤੇ ਪਾਣੀ ਦੀ ਸੇਵਾ ਕੀਤੀ। ਦੂਸਰੇ ਗੁਰੂ ਨੇ ਮਕਾਨ ਅਤੇ ਕੱਪੜੇ ਦੀ ਲੋੜ ਹੈ ਸਾਨੂੰ, ਉਹ ਵੀ ਸਾਡੇ 'ਤੇ ਬਰਕਤ ਕਿਰਪਾ ਕੀਤੀ, ਸਰਾਵਾਂ ਬਣ ਗਈਆਂ ਗੁਰਦੁਆਰਿਆਂ ਵਿੱਚ ਵੀ, ਘਰ ਵੀ ਸਾਨੂੰ ਦਿੱਤੇ ਨੇ, ਕੱਪੜਾ ਵੀ ਤਨ ਢੱਕਣ ਨੂੰ ਮਹਾਰਾਜ ਦੇ ਰਹੇ ਨੇ ਜੇ ਪ੍ਰਸਾਦ ਪਾਠ ਪਟੰਬਰ ਹੰਡਾਵਾ। ਤੀਸਰੀ ਸੇਵਾ ਵਿੱਦਿਆ ਦੇਣੀ, ਪੜ੍ਹਾਉਣਾ। ਗੁਰੂ ਘਰ 'ਚ ਵਿੱਦਿਆ ਹੀ ਚੱਲਦੀ, ਬ੍ਰਹਮ ਦੀ ਵਿੱਦਿਆ, ਪਰਮੇਸ਼ਰ ਦਾ ਗਿਆਨ, ਗੁਰਬਾਣੀ, ਅਤੇ ਜੇ ਗੁਰੂ ਕਾ ਸਿੱਖ ਸਮਰੱਥ ਹੋਵੇ ਤਾਂ ਕਿਸੇ ਗਰੀਬ ਬੱਚੇ ਦੀ ਉਹ ਪੜ੍ਹਾਈ ਦਾ ਬੰਦੋਬਸਤ ਕਰ ਦੇਵੇ, ਕਿਸੇ ਗਰੀਬ ਬੱਚੇ ਨੂੰ ਟਿਊਸ਼ਨ ਦੇ ਕੇ ਜਾਂ ਉਹਦੀ ਫੀਸ ਦੇ ਕੇ ਉਹਦੀ ਹੈਲਪ ਕਰ ਦੇਵੇ, ਇਹ ਵੀ ਬੜੀ ਵੱਡੀ ਸੇਵਾ ਹੈ। ਪਰ ਸਭ ਤੋਂ ਪਹਿਲਾਂ ਲੰਗਰ ਦੀ ਹੈ। ਲੰਗਰ ਤੋਂ ਬਚ ਗਿਆ ਤਾਂ ਫਿਰ ਕੱਪੜੇ ਦੀ ਸੇਵਾ ਕਰ ਦੇ, ਕੱਪੜੇ ਤੋਂ ਬਚ ਗਿਆ ਫਿਰ ਵਿੱਦਿਆ ਦੀ ਸੇਵਾ ਕਰ ਦੇਵੇ, ਕਿਉਂ ਗਾਂਹ ਦੀ ਗਾਂਹ ਫਿਰ ਸੇਵਾ ਚੱਲਦੀ ਜਾਂਦੀ ਹੈ। ਪਰ ਮੁੱਖ ਸੇਵਾ, ਜੇ ਪ੍ਰਸ਼ਾਦਾ ਹੀ ਨਾ ਮਿਲਿਆ ਅਗਲੇ ਨੂੰ ਉਹ ਕਰੇਗਾ ਕੀ। ਸੋ ਰੋਟੀ ਪਰਮੇਸ਼ਰ ਨੇ ਗੁਰੂ ਨਾਨਕ ਸਾਹਿਬ ਜੀ ਨੇ ਲੰਗਰ ਲਾਇਆ ਹੈ। ਇਸ ਦੇ ਨਾਲ ਨਾਲ ਹੋਰ ਵੀ ਕਾਰਜ ਹਨ ਗੁਰੂ ਘਰ ਦੇ ਜਿਹੜੇ ਚੱਲਦੇ ਹਨ।
ਤਉ ਆਪ ਦੇਖੈ ਔਰ ਬਾਂਛੇ।
ਮਹਾਰਾਜ ਜੀ ਨੇ ਵਿਚਾਰ ਆਪਣੇ ਮਨ ਚ ਕੀਤੀ ਕਿ ਸਾਰੇ ਲੰਗਰ ਲਾਈ ਬੈਠੇ ਹਨ, ਦੇਖੀਏ ਵੀ ਗੁਰੂ ਦੇ ਲੰਗਰ ਦੀ ਮਰਿਆਦਾ ਕੌਣ ਰੱਖਦਾ ਹੈ, ਕਿਹਦੇ ਅੰਦਰ ਗੁਰੂ ਦੀ ਭਾਵਨਾ ਹੈ, ਸ਼ਰਧਾ ਹੈ। ਹੰਗਤਾ ਤੋਂ ਬਿਨਾਂ ਸੇਵਾ ਕੌਣ ਕਰ ਰਿਹਾ? ਹੰਕਾਰ ਨਾਲ ਤਾਂ ਬੜੇ ਸੇਵਾ ਕਰਦੇ ਵੀ ਮੈਂ ਲੰਗਰ ਲਾਇਆ, ਮੈਂ ਲੰਗਰ ਲਾਇਆ, ਪਰ ਨਿਸ਼ਕਾਮ ਭਾਵ ਦੇ ਨਾਲ ਗੁਰੂ ਦੀ ਵਸਤੂ ਗੁਰੂ ਨੂੰ ਸੌਂਪ ਕੇ, ਗੁਰੂ ਦਾ ਹੀ ਹੈ, ਮੇਰਾ ਕੁਝ ਵੀ ਨਹੀਂ, ਉਹ ਕੌਣ ਸੇਵਾ ਕਰਦਾ ਹੈ? ਇਹ ਦੇਖਿਆ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਦੇਖਣਾ ਚਾਹੀਦਾ ਹੈ। ਹਾਂਜੀ,
ਬੀਤ ਗਏ ਕੇਤਕ ਦਿਨ ਪਾਛੇ।
ਕੁਝ ਦਿਨ ਬੀਤ ਗਏ, ਮਹਾਰਾਜ ਨੇ ਗੱਲ ਟਾਲ ਦਿੱਤੀ, ਉਸ ਗੱਲ ਦਾ ਚਰਚਾ ਕਿਸੇ ਅੱਗੇ ਨਹੀਂ ਕੀਤਾ।
ਅਪਰ ਬੇਸ ਨਿਜ ਤਨ ਮਹਿ ਕਾਛੇ।
ਇੱਕ ਦਿਨ ਫਿਰ ਸਤਿਗੁਰੂ ਜੀ ਨੇ ਭੇਸ ਬਦਲ ਲਿਆ, ਹੋਰ ਭੇਸ, ਸਾਦੇ ਜਿਹੇ ਕੱਪੜੇ ਪਾ ਕੇ, ਮਹਾਰਾਜ ਸੱਚੇ ਪਾਤਸ਼ਾਹ ਸਾਧੂਆਂ ਵਾਲਾ ਲਿਬਾਸ ਬਣਾ ਕੇ,
ਜਿਸ ਤੇ ਜਾਣ ਸਕੈ ਨਹਿ ਕੋਏ,
ਇਹੋ ਜਿਹਾ ਰੂਪ ਬਣਾ ਲਿਆ ਵੀ ਕੋਈ ਪਛਾਣ ਹੀ ਨਾ ਸਕੇ ਵੀ ਕਲਗੀਧਰ ਪਾਤਸ਼ਾਹ ਆਏ, ਕਿਉਂਕਿ ਸਤਿਗੁਰੂ ਸਰਬ ਮਾਇਆ ਦੇ ਨਿਧਾਨ ਹਨ, ਜੋ ਮਰਜ਼ੀ ਕਰ ਲੈਣ ਉਹਨਾਂ ਵਾਸਤੇ ਕੋਈ ਵੱਡੀ ਗੱਲ ਨਹੀਂ। ਆਪਣਾ ਭੇਸ ਬਦਲ ਕੇ ਦਸਵੇਂ ਪਾਤਸ਼ਾਹ ਜੀ ਤੁਰ ਪਏ।
ਇਸ ਪ੍ਰਕਾਰ ਕੀ ਸ੍ਰੀ ਪ੍ਰਭ ਹੋਏ।
ਇਸ ਤਰ੍ਹਾਂ ਦੇ ਸਤਿਗੁਰੂ ਜੀ ਮਹਾਰਾਜ ਬਣ ਗਏ, ਇਸ ਤਰ੍ਹਾਂ ਦਾ ਭੇਸ ਕਰ ਲਿਆ ਕਿ ਕੋਈ ਪਛਾਣ ਨਾ ਸਕੇ।
ਸਿੱਖਿਆਂ ਕੇ ਡੇਰੇ ਜਬ ਗਏ।
ਮਹਾਰਾਜ ਉਹਨਾਂ ਸਿੱਖਾਂ ਦੇ ਡੇਰਿਆਂ ਵਿੱਚ ਗਏ ਜਿਹੜੇ ਲੰਗਰ ਲਾਈ ਬੈਠੇ ਸਨ, ਜਿਹੜੇ ਕਹਿੰਦੇ ਸੀ ਸਾਡੇ ਡੇਰੇ ਵਿੱਚ ਵੀ ਲੰਗਰ ਚੱਲਦਾ, ਸਾਡੇ ਡੇਰੇ ਵਿੱਚ ਵੀ ਲੰਗਰ ਚੱਲਦਾ, ਮੇਰੇ ਡੇਰੇ ਵਿੱਚ ਵੀ ਲੰਗਰ ਚੱਲਦਾ। ਉਹਨਾਂ ਸਾਰਿਆਂ ਲੰਗਰਾਂ ਦਾ ਨਿਰੀਕਸ਼ਣ ਕਰਨ ਵਾਸਤੇ, ਉਹਨਾਂ ਦੀ ਪ੍ਰੀਖਿਆ ਲੈਣ ਵਾਸਤੇ ਸਤਿਗੁਰੂ ਜੀ ਤੁਰ ਪਏ।
ਦੇਵ ਆਹਾਰ ਮੂਹ ਕੋ ਸ਼ੁੱਧ ਪਏ।
ਜਾ ਕੇ ਮਹਾਰਾਜ ਜੀ ਪ੍ਰਸ਼ਾਦੇ ਦੀ ਮੰਗ ਕੀਤੀ, ਮੈਨੂੰ ਰੋਟੀ ਦਿਓ, ਭੁੱਖ ਲੱਗੀ ਹੈ।
ਕਿਤਕ ਕਾਲ ਮਹਿ ਹੋਵੇ ਤਿਆਰ।
ਕੋਈ ਬੋਲਿਆ, ਕਹਿੰਦਾ ਭਗਤਾ ਬਹਿ ਜਾ, ਅਜੇ ਦੇਰ ਲੱਗਣੀ ਹੈ, ਟਾਈਮ ਲੱਗੇਗਾ, ਲੰਗਰ ਪੱਕੇਗਾ, ਫਿਰ ਤੈਨੂੰ ਦੇ ਦਿਆਂਗੇ। ਪਛਾਣਿਆ ਨਹੀਂ ਵੀ ਦਸਵੇਂ ਪਾਤਸ਼ਾਹ ਆਏ ਆ, ਉਹਨਾਂ ਨੇ ਆਮ ਵਿਅਕਤੀ ਸਮਝ ਕੇ ਕੁਝ ਸਮਾਂ ਉਡੀਕਣ ਵਾਸਤੇ ਆਖਿਆ।
ਬੈਠੋ ਬਾਨ ਹੈ ਲੇਹੋ ਆਹਾਰ।
ਬਹਿ ਜਾਓ ਭਗਤ ਜੀ, ਬਹਿ ਜਾਓ, ਲੰਗਰ ਬਣੇਗਾ, ਫਿਰ ਦੇ ਦਿਆਂਗੇ ਤੁਹਾਨੂੰ ਛਕਣ ਵਾਸਤੇ।
ਅਪਰ ਸਿੱਖ ਕੇ ਪਹੁੰਚੇ ਜਾਏ।
ਮਹਾਰਾਜ ਉਸ ਲੰਗਰ ਚੋਂ ਨਿਕਲ ਕੇ ਦੂਜੇ ਸਿੱਖ ਦੇ ਲੰਗਰ ਵਿੱਚ ਚਲੇ ਗਏ।
ਜਾਚਿਓ ਆਪਣੀ ਛੁਦਾ ਜਨਾਏ।
ਮੈਨੂੰ ਭੁੱਖ ਲੱਗੀ ਹੈ, ਪ੍ਰਸ਼ਾਦਾ ਚਾਹੀਦਾ ਹੈ।
ਬੋਲਿਓ ਸੂਪ ਹੋਣ ਕੀ ਦੇਰ।
ਉਹ ਅਗਲਾ ਵੀ ਬੋਲਿਆ, ਕਹਿਣ ਲੱਗਾ ਜੀ ਅਜੇ ਤੇ ਲੰਗਰ ਪੱਕਣ ਚ ਦੇਰੀ ਹੈ,
ਭੋਜਨ ਲੇਹੋ ਆਨ ਕਰ ਫੇਰ।
ਤੁਸੀਂ 10 ਮਿੰਟ ਠਹਿਰ ਕੇ ਆ ਜਾਣਾ, ਇੰਨੇ ਨੂੰ ਲੰਗਰ ਪੱਕ ਜਾਏਗਾ, ਫਿਰ ਤੁਹਾਨੂੰ ਦਿਆਂਗੇ।
ਇਸ ਤੇ ਸੁਣ ਤੀਸਰ ਕੇ ਗਏ।
ਉਹਦੇ ਕੋਲੋਂ ਸੁਣ ਕੇ ਮਹਾਰਾਜ ਤੀਸਰੇ ਲੰਗਰ ਵਿੱਚ ਚਲੇ ਗਏ, ਤੀਸਰੇ ਸਿੱਖ ਦੇ ਲੰਗਰ ਵਿੱਚ ਜਾ ਕੇ ਉਸੇ ਤਰ੍ਹਾਂ ਆਵਾਜ਼ ਦਿੱਤੀ,
ਦੇਹੋ ਆਹਾਰ ਕੋ ਜਾਚਤ ਪਏ।
ਕਹਿਣ ਲੱਗੇ ਸਾਨੂੰ ਭੋਜਨ ਦਿਓ, ਸਾਨੂੰ ਭੁੱਖ ਲੱਗੀ ਹੈ, ਪ੍ਰਸ਼ਾਦਾ ਛਕਾਓ।
ਸੋ ਕਹਿ ਪੜਨੋ ਰਹਿਓ ਆਨੰਦ।
ਉਹ ਕਹਿਣ ਲੱਗਾ ਜੀ ਅਜੇ ਤੇ ਆਨੰਦ ਸਾਹਿਬ ਪੜ੍ਹਨਾ ਰਹਿੰਦਾ ਹੈ, ਕਿਉਂਕਿ ਆਨੰਦ ਸਾਹਿਬ ਪੜ੍ਹ ਕੇ ਅਰਦਾਸ ਹੋਏਗੀ ਤੇ ਫਿਰ ਲੰਗਰ ਮਿਲੇਗਾ।
ਲੀਜਹਿ ਫੇਰ ਠਹਿਰ ਇੱਕ ਬਿੰਦ।
ਥੋੜਾ ਸਮਾਂ ਠਹਿਰੋ, ਘੜੀ ਕ ਠਹਿਰੋ, ਫਿਰ ਮਿਲੇਗਾ ਲੰਗਰ।
ਪੌਣ ਤਿਸ ਕੇ ਆਗੇ ਚੱਲ ਖਰੇ।
ਫਿਰ ਤੀ ਚੌਥੇ ਘਰ ਜਾ ਪਹੁੰਚੇ ਹਨ।
ਇਸੀ ਪ੍ਰਕਾਰ ਜਾਚ ਬੋ ਕਰੇ।
ਇਸ ਤਰ੍ਹਾਂ ਕਈ ਘਰਾਂ ਵਿੱਚ, ਕਈ ਲੰਗਰਾਂ ਵਿੱਚ ਮਹਾਰਾਜ ਗਏ। ਜਿਹੜੇ ਸਿੱਖ ਕਹਿੰਦੇ ਸੀ ਅਸੀਂ ਗੁਰੂ ਦਾ ਲੰਗਰ ਚਲਾ ਰਹੇ ਹਾਂ, ਉਹਨਾਂ ਸਾਰਿਆਂ ਦੇ ਲੰਗਰਾਂ ਵਿੱਚ ਸਤਿਗੁਰੂ ਫਿਰਦੇ ਹਨ ਭੇਸ ਬਦਲ ਕੇ।
ਕਹਿਓ ਬੈਠ ਸੰਗਤ ਨਹਿ ਆਈ।
ਉਹ ਕਹਿਣ ਲੱਗਾ ਜੀ ਬਹਿ ਜਾਓ, ਅਜੇ ਸੰਗਤ ਨਹੀਂ ਆਈ, ਜਦੋਂ ਸਾਰੀ ਸੰਗਤ ਆ ਜਾਏਗੀ ਨਾ, ਸਾਰਿਆਂ ਨੂੰ ਛਕਾਵਾਂਗੇ, ਤੁਹਾਨੂੰ ਵੀ ਦੇ ਦਿਆਂਗੇ। ਜਿੰਨਾ ਚਿਰ ਸਾਰੀ ਪੰਗਤ ਇਕੱਠੀ ਨਹੀਂ ਲੱਗਦੀ, ਅਸੀਂ ਨਹੀਂ ਲੰਗਰ ਛਕਾਉਂਦੇ ਕਿਸੇ ਨੂੰ। ਹਾਂਜੀ,
ਮਿਲ ਹੈ ਸਕਲ ਪੁਨ ਲੀਜੋ ਖਾਈ।
ਸਾਰੇ ਮਿਲ ਕੇ ਖਾਵਾਂਗੇ, ਜਿੰਨਾ ਚਿਰ ਸਾਰੇ ਨਹੀਂ ਆਉਂਦੇ ਉਡੀਕ ਕਰੋ ਬਹਿ ਕੇ, ਅਜੇ ਨਹੀਂ ਮਿਲਣਾ ਪ੍ਰਸ਼ਾਦਾ। ਹਾਂਜੀ,
ਤੇਰੇ ਬਹੁਤ ਥਲ ਹਾਥ ਨਾ ਆਇਓ।
ਇਸ ਤਰ੍ਹਾਂ ਸਾਧ ਸੰਗਤ ਜੀ ਦਸਵੇਂ ਪਾਤਸ਼ਾਹ ਭੇਸ ਬਦਲ ਕੇ ਕਈ ਲੰਗਰਾਂ ਚ ਗਏ, ਕਿਸੇ ਥਾਂ ਤੋਂ ਵੀ ਪ੍ਰਸ਼ਾਦਾ ਛਕ ਲਓ ਦੀ ਗੱਲ ਕਿਸੇ ਨੇ ਨਹੀਂ ਕਹੀ। ਠਹਿਰ ਕੇ ਆਇਆ ਜੇ, ਘੜੀ ਕੁ ਠਹਿਰ ਜਾਓ, 10 ਮਿੰਟ ਬਹਿ ਜਾਓ, ਅਜੇ ਆਨੰਦ ਸਾਹਿਬ ਪੜ੍ਹਨਾ ਰਹਿੰਦਾ, ਅਜੇ ਅਰਦਾਸ ਰਹਿੰਦੀ, ਅਜੇ ਭੋਗ ਲੱਗਣਾ। ਏਦਾਂ ਦੀਆਂ ਗੱਲਾਂ ਕਰਦੇ ਰਹੇ, ਕਿਸੇ ਨੇ ਖੁਸ਼ੀ ਨਾਲ ਨਹੀਂ ਆਖਿਆ, ਉਹ ਬੈਠੋ ਹੁਣੇ ਛਕੋ। ਹਾਂਜੀ
ਦੌਲਤ ਘਰ ਘਰ ਗੁਰ ਅਕੁਲਾਇਓ।
ਮਹਾਰਾਜ ਜੀ, ਕਈ ਡੇਰਿਆਂ ਵਿੱਚ ਲੰਗਰ ਮੰਗਦੇ ਫਿਰਦੇ ਆ ਭੇਸ ਬਦਲ ਕੇ, ਪਰ ਕੋਈ ਵੀ ਇਹ ਨਹੀਂ ਕਹਿੰਦਾ ਬਹਿ ਕੇ ਲੰਗਰ ਛਕ ਲਓ।
ਉਪਜਿਓ ਕ੍ਰੋਧ ਜੋ ਫਿਰੇ ਬਿਸਾਲ।
ਸਤਿਗੁਰੂ ਪਾਤਸ਼ਾਹ ਬਹੁਤ ਘਰਾਂ 'ਚ ਫਿਰ ਕੇ ਨਾਰਾਜ਼ ਹੋਏ ਇਸ ਗੱਲ ਤੋਂ, ਬਈ ਦੇਖੋ ਕਹਿੰਦੇ ਗੁਰੂ ਕਾ ਲੰਗਰ ਹੈ ਪਰ ਮੈਂ ਵਿੱਚ ਆਪਣੀ ਵਾੜੀ ਬੈਠੇ ਹਨ। ਕਹਿੰਦੇ ਗੁਰੂ ਕਾ ਲੰਗਰ ਹੈ ਪਰ ਵਿੱਚ ਮੈਂ ਰੱਖੀ ਹੋਈ ਹੈ ਵੀ ਮੇਰਾ ਲੰਗਰ ਹੈ, ਮੇਰਾ ਕਾਨੂੰਨ ਚੱਲੇਗਾ, ਮੇਰੀ ਮਰਿਆਦਾ ਚੱਲੇਗੀ, ਮੇਰਾ ਨਿਯਮ ਚੱਲੇਗਾ। ਗੁਰੂ ਦੀ ਗੱਲ ਨੂੰ ਤੇ ਪਿੱਛੇ ਕਰ ਦਿੱਤਾ ਤੇ ਆਪਣੀ ਹੰਗਤਾ ਨੂੰ ਆਪਣੀ ਮਮਤਾ ਨੂੰ ਅੱਗੇ ਕਰਦੇ ਹਨ। ਹਾਂਜੀ
ਚੱਲ ਆਏ ਪੁਨ ਜਹ ਨੰਦ ਲਾਲ।
ਏਦਾਂ ਦਸਵੇਂ ਪਾਤਸ਼ਾਹ ਤੁਰਦੇ ਤੁਰਦੇ ਭਾਈ ਨੰਦ ਲਾਲ ਜੀ ਦੇ ਘਰ ਆ ਗਏ, ਭਾਈ ਨੰਦ ਲਾਲ ਜੀ ਦੇ ਡੇਰੇ ਪਹੁੰਚ ਗਏ।
ਸਿੱਖ ਇਸ ਰੂਪ ਦੇਖ ਕਰ ਭਾਈ।
ਭਾਈ ਨੰਦ ਲਾਲ ਜੀ ਨੂੰ ਇਹ ਤਾਂ ਨਹੀਂ ਪਤਾ ਲੱਗਾ ਕਿ ਮਹਾਰਾਜ ਕਲਗੀਧਰ ਪਾਤਸ਼ਾਹ ਜੀ ਆਏ ਹੈ, ਪਰ ਉਹਨਾਂ ਨੂੰ ਇਹ ਭਾਵਨਾ ਸੀ ਕਿ ਕਲਗੀਧਰ ਪਾਤਸ਼ਾਹ ਦਾ ਸਿੱਖ ਆਇਆ ਤਾਂ ਉਹਨਾਂ ਦਾ ਹੀ ਰੂਪ ਆਇਆ। ਆਖੋ ਸ੍ਰੀ ਵਾਹਿਗੁਰੂ। ਗੁਰਸਿੱਖਾਂ ਅੰਦਰ ਸਤਿਗੁਰੂ ਵਰਤੈ ਚੁਣ ਕੱਢੇ ਲੱਦੋ ਵਾਰੇ, ਹਰ ਇੱਕ ਇਨਸਾਨ 'ਚ ਮੇਰਾ ਕਲਗੀਆਂ ਵਾਲਾ ਹੀ ਵੱਸਦਾ ਹੈ, ਐਸੀ ਦ੍ਰਿਸ਼ਟੀ ਸੀ ਭਾਈ ਨੰਦ ਲਾਲ ਜੀ ਦੀ। ਇਹ ਵਿਚਾਰ ਕਰਕੇ ਜੀ ਆਇਆਂ ਨੂੰ ਆਖਿਆ,
ਨਿਕਟ ਹੋਏ ਕਰ ਗਰੀਬ ਨਿਭਾਈ।
ਨੇੜੇ ਹੋ ਕੇ ਮਹਾਰਾਜ ਦਸਵੇਂ ਪਾਤਸ਼ਾਹ ਜੀ ਦੇ ਅੱਗੇ ਭਾਈ ਨੰਦ ਲਾਲ ਨੇ ਸਿਰ ਝੁਕਾਇਆ, ਗੁਰੂ ਕਾ ਸਿੱਖ ਸਮਝ ਕੇ।
ਬੂਝਿਓ ਕਿਸ ਕਾਰਜ ਕੋ ਆਏ।
ਤੇ ਬੜੀ ਨਿਮਰਤਾ ਨਾਲ ਨੰਦ ਲਾਲ ਹੱਥ ਜੋੜ ਕੇ ਕਹਿਣ ਲੱਗੇ, ਸੰਤ ਜੀ ਗੁਰੂ ਕੇ ਪਿਆਰੇ ਹੋ, ਕਿਵੇਂ ਆਏ ਹੋ, ਕਿਸ ਕਾਰਜ ਲਈ ਦਰਸ਼ਨ ਦਿੱਤੇ ਹਨ?
ਗੌਰ ਬਚ ਕਹਿਓ ਛੁਦਾ ਅਕੁਲਾਏ।
ਸਤਿਗੁਰੂ ਕਹਿਣ ਲੱਗੇ ਸਾਨੂੰ ਭੁੱਖ ਬੜੀ ਲੱਗੀ ਹੈ, ਪ੍ਰਸ਼ਾਦਾ ਛਕਣਾ ਹੈ।
ਸੁਨਤ ਗਇਓ ਲੰਗਰ ਮੈਂ ਧਾਏ।
ਭਾਈ ਨੰਦ ਲਾਲ ਦੌੜ ਕੇ ਲੰਗਰ ਵਿੱਚ ਗਏ,
ਭੋਜਨ ਮਾਤਰ ਸੋ ਲੀਨ ਉਚਾਏ।
ਜੋ ਉੱਥੇ ਸੀਗਾ ਉਹ ਚੁੱਕ ਲਿਆ, ਭੋਜਨ ਮਾਤਰ ਜੋ ਲੰਗਰ ਦੇ ਵਿੱਚ ਸੀ ਪਿਆ ਹੋਇਆ ਪਦਾਰਥ ਉਹ ਚੁੱਕਿਆ। ਉਹ ਕੀ ਸੀਗਾ ਅਗਲੀ ਪੰਕਤੀਆਂ 'ਚ ਦੱਸਦੇ ਹਨ,
ਗੁੰਦਿਓ ਆਟਾ ਭਿੱਗੀ ਦਾਲ।
ਸਾਧ ਸੰਗਤ ਜੀ, ਗੁੱਝਿਆ ਹੋਇਆ ਆਟਾ ਸੀਗਾ ਤੇ ਭਿੱਜੀ ਹੋਈ ਦਾਲ ਸੀ, ਅਜੇ ਦਾਲ ਉਬਲੀ ਨਹੀਂ ਸੀ, ਚੁੱਲ੍ਹੇ ਨਹੀਂ ਸੀ ਚੜਾਈ, ਭਿਉਂ ਕੇ ਰੱਖੀ ਸੀਗੀ। ਯਾਨੀ ਜਦੋਂ ਆਪਾਂ ਦਾਲ ਬਣਾਉਣੀ ਹੋਵੇ ਨਾ ਤੇ ਪਹਿਲਾਂ ਦਾਲ ਧੋਂਦੇ ਹਾਂ ਨਾ ਪਾਣੀ ਨਾਲ, ਅਸੀਂ ਜਲ ਪਾਇਆ ਸੀਗਾ ਪਾਣੀ, ਅਜੇ ਉਹਨੂੰ ਧੋ ਕੇ ਤੇ ਫਿਰ ਚੁੱਲ੍ਹੇ ਚਾੜਨਾ ਸੀਗਾ ਤੇ ਆਟਾ ਗੁੰਨ ਕੇ ਰੱਖਿਆ ਸੀ, ਕਿਉਂਕਿ ਘੜੀ ਆਟਾ ਪਹਿਲਾਂ ਗੁੰਨ ਕੇ ਰੱਖਿਆ ਹੋਵੇ ਪ੍ਰਸ਼ਾਦੇ ਵਧੀਆ ਬਣਦੇ ਹਨ। ਆਟਾ ਗੁੰਨ ਦਿੱਤਾ ਸੀ, ਦਾਲ ਭਿਉਂ ਦਿੱਤੀ ਸੀ ਤੇ ਦਾਲ ਅਜੇ ਚੁੱਲ੍ਹੇ ਤੇ ਚਾੜਨੀ ਸੀਗੀ, ਉਧਰੋਂ ਦਾਲ ਬਣਨੀ ਸੀ, ਇਧਰੋਂ ਭਾਈ ਸਾਹਿਬ ਨੇ ਪ੍ਰਸ਼ਾਦੇ ਲਾਹਣੇ ਸਨ ਤੇ ਘੰਟਾ ਡੇਢ ਘੰਟਾ ਅੱਧਾ ਘੰਟਾ ਹੋਰ ਲੱਗ ਜਾਣਾ ਸੀਗਾ, ਪਰ ਭਾਈ ਨੰਦ ਲਾਲ ਜੀ ਗੁੱਝਿਆ ਹੋਇਆ ਆਟਾ ਤੇ ਭਿੱਜੀ ਹੋਈ ਦਾਲ ਲੈ ਆਏ।
ਲੂਣ ਘੀ ਦੇ ਸਮਦਾ ਨਾਲ,
ਨਾਲ ਲੂਣ ਵੀ ਲੈ ਆਏ, ਘਿਓ ਵੀ ਲੈ ਆਏ, ਸਾਰਾ ਸਮਾਨ ਲਿਆ ਕੇ ਅੱਗੇ ਰੱਖ ਦਿੱਤਾ।
ਆਨ ਸਿੱਖ ਕੇ ਆਗੇ ਧਰੀ।
ਸਿੱਖ ਸਮਝ ਆਏ, ਨਹੀਂ ਪਤਾ ਵੀ ਗੁਰੂ ਕਲਗੀਧਰ ਪਾਤਸ਼ਾਹ ਭੇਸ ਬਦਲ ਕੇ ਆਏ ਨੇ, ਬਸ ਇਹ ਕਿ ਗੁਰੂ ਕਾ ਸਿੱਖ ਹੈ, ਗੁਰੂ ਦਾ ਹੀ ਰੂਪ ਹੈ, ਕੋਈ ਫਰਕ ਨਹੀਂ। ਅੱਗੇ ਲਿਆ ਕੇ ਰੱਖ ਦਿੱਤਾ ਭਿੱਜਿਆ ਹੋਇਆ ਦਾਲਾ ਤੇ ਗੁੱਝਿਆ ਹੋਇਆ ਆਟਾ।
ਬਹੁਰ ਖਰੇ ਹੋਏ ਬੇਨਤੀ ਕਰੀ।
ਫਿਰ ਹੱਥ ਜੋੜ ਲਏ, ਬੜੀ ਨਿਮਰਤਾ ਦੇ ਨਾਲ ਇਉਂ ਬੇਨਤੀ ਕੀਤੀ,
ਲੇਹੋ ਅਬੈ ਇਹ ਹਾਜ਼ਰ ਅਹੈ।
ਮਹਾਰਾਜ ਜੀ ਇਸ ਵੇਲੇ ਇਹ ਹੀ ਹਾਜ਼ਰ ਹੈ, ਇਹ ਰੰਗੀਕਾਰ ਕਰ ਲਓ, ਇਸ ਤੁਹਾਡੇ ਸਾਹਮਣੇ ਹੈ। ਹਾਂਜੀ
ਅਪਰ ਤਿਆਰ ਹੋਵਤ ਜੇ ਬਹਿ।
ਜੇ ਹੁਕਮ ਹੋਵੇ ਇਹਨੂੰ ਤਿਆਰ ਕਰ ਦਿੰਦੇ ਆ, ਜੇ ਇਸੇ ਤਰ੍ਹਾਂ ਪ੍ਰਵਾਨ ਕਰਨਾ ਤਾਂ ਇਉਂ ਹੀ ਪ੍ਰਵਾਨ ਕਰ ਲਓ, ਤੁਸੀਂ ਮਾਲਕ ਹੋ, ਤੁਹਾਡਾ ਜਿਵੇਂ ਹੁਕਮ ਹੋਵੇ, ਅਸੀਂ ਤਾਂ ਸੇਵਕ ਹਾਂ ਤੇ ਸੇਵਕ ਨੇ ਤੇ ਸੇਵਾ ਕਰਨੀ ਹੈ, ਜਿਵੇਂ ਹੁਕਮ ਹੋਵੇ ਉਦਾਂ ਕਰ ਲਈਏ।
ਅਬ ਲਾਖਤ ਕੀਜਹਿ ਤਜ ਖੇਦ।
ਜੇ ਆਪ ਜੀ ਦਾ ਹੁਕਮ ਹੋਵੇ, ਅਭਿਲਾਸ਼ਾ ਹੋਵੇ ਤਾਂ ਹੁਣੇ ਤਿਆਰ ਕਰ ਦਿੰਦੇ ਹਾਂ।
ਹਟੇ ਹਰਖ ਧਰ ਗੁਰੂ ਅਭੇਦ।
ਮਾਰੇ ਕਹਿਣ ਲੱਗੇ ਨਹੀਂ ਸਾਨੂੰ ਇਵੇਂ ਹੀ ਪ੍ਰਵਾਨ ਹੈ, ਗੁੱਝਿਆ ਹੋਇਆ ਆਟਾ ਤੇ ਦਾਲ ਚੁੱਕ ਕੇ ਤੁਰ ਪਏ ਦਸਵੇਂ ਪਾਤਸ਼ਾਹ।
ਸੋ ਲੈ ਕਰ ਨਿਜ ਨਿਕਟ ਰਖਾਏ।
ਉਹ ਆਪਣੇ ਕੋਲ ਲੈ ਕੇ ਆ ਗਏ, ਨਾਲ ਆਟਾ ਵੀ ਤੇ ਭਿੱਜੀ ਹੋਈ ਦਾਲ ਵੀ।
ਸੋ ਸਰੂਪ ਸਤਿਗੁਰ ਪਲਟਾਏ।
ਆਪਣਾ ਸਰੂਪ ਪਲਟ ਲਿਆ, ਆਪਣੇ ਪਹਿਲੇ ਸ਼ਾਹੀ ਬਾਣੇ ਵਿੱਚ ਆ ਗਏ ਦਸਵੇਂ ਪਾਤਸ਼ਾਹ।
ਪਹਿਰੇ ਭੂਖਨ ਬਸਤਰ ਵਿਸਾਲ
ਆਪਣੇ ਸ਼ਸਤਰ ਬਸਤਰ ਪਹਿਨ ਕੇ
ਸਭਾ ਆਣ ਬੈਠੇ ਤਿਸ ਕਾਲ
ਆਪਣੀ ਸਭਾ ਵਿੱਚ ਆ ਬੈਠੇ ਕਲਗੀਧਰ ਪਾਤਸ਼ਾਹ
ਪੌਣ ਚਰਚਾ ਵਿੱਚ ਸਭਾ ਚਲਾਈ
ਔਰ ਸਭਾ ਦੇ ਵਿੱਚ ਬੈਠ ਕੇ ਗਿਆਨ ਚਰਚਾ ਸ਼ੁਰੂ ਕੀਤੀ
ਆਪ ਆਪਣੀ ਦੇਗ ਬਤਾਈ
ਮਹਾਰਾਜ ਸਾਰਿਆਂ ਨੂੰ ਬੁਲਾ ਕੇ ਕਹਿੰਦੇ ਦੇਖੋ ਬਈ ਤੁਸੀਂ ਸਾਰੇ ਗੁਰੂ ਦਾ ਲੰਗਰ ਕਰਦੇ ਹੋ ਪਰ ਗੁਰੂ ਦਾ ਲੰਗਰ ਤੇ ਕੱਲਾ ਨੰਦ ਲਾਲ ਦੇ ਘਰ ਪੱਕਦਾ ਹੈ ਬਾਕੀ ਤੇ ਤੁਹਾਡਾ ਆਪਣਾ ਆਪਣਾ ਹੀ ਪੱਕਦਾ ਆਖੋ ਸ੍ਰੀ ਵਾਹਿਗੁਰੂ ਸਾਰਿਆਂ ਨੂੰ ਬੁਲਾ ਲਿਆ ਜਿਹੜੇ ਲੰਗਰ ਲਾਉਂਦੇ ਸੀ ਨਾ ਤੇ ਦਾਅਵੇ ਕਰਦੇ ਸੀ ਮੈਂ ਵੀ ਲੰਗਰ ਲਾਉਂਦਾ ਮੈਂ ਵੀ ਲੰਗਰ ਲਾਉਂਦਾ ਮਹਾਰਾਜ ਕਹਿੰਦੇ ਭਾਈ ਸਾਰਿਆਂ ਦਾ ਆਪਣਾ ਆਪਣਾ ਹੈ ਕਿਉਂਕਿ ਸਾਰਿਆਂ ਨੇ ਆਪਣੀ ਹੰਗਤਾ ਨੂੰ ਆਪਣੇ ਹੰਕਾਰ ਨੂੰ ਮੂਹਰੇ ਧਰਿਆ ਹੋਇਆ ਹੈ ਨੰਦ ਲਾਲ ਨੇ ਆਪਣਾ ਹੰਕਾਰ ਛੱਡਿਆ ਹੈ ਜਿਸ ਨੇ ਹੰਕਾਰ ਛੱਡਿਆ ਉਹਨੇ ਹੀ ਗੁਰੂ ਦਾ ਲੰਗਰ ਬਣਾਉਣਾ ਹੈ ਹਾਂਜੀ
ਇਤੋਂ ਅੰਨ ਲੰਗਰ ਹੋਏ ਤਿਆਰ
ਇੰਨਾ ਤੁਸੀਂ ਕਹਿੰਦੇ ਹੋ ਲੰਗਰ ਪੱਕਦਾ ਇੰਨਾ ਅੰਨ ਪੱਕਦਾ ਹੈ
ਸਿੱਖ ਸੰਗਤ ਸਭ ਕਰੇ ਆਹਾਰ
ਸੰਗਤਾਂ ਛਕਦੀਆਂ ਹਨ
ਸੁਣ ਕਲਗੀ ਧਰ ਸਭ ਵਿਦਤਾਈ
ਮਹਾਰਾਜ ਕਹਿਣ ਲੱਗੇ ਸੁਣੋ ਭਾਈ
ਵਿਚਰੇ ਹਮ ਡੇਰਨ ਸਮਦਾਈ
ਅਸੀਂ ਸਾਰੇ ਡੇਰੇ 'ਚ ਦੇਖਿਆ ਤੁਹਾਡੇ ਲੰਗਰਾਂ 'ਚ ਜਾ ਕੇ ਦੇਖਿਆ ਅਸੀਂ
ਕਿਨਹੋਂ ਕਹਿਓ ਕੁਛ ਦੇਰ ਸੁਣਾਵੇ
ਕਿਸੇ ਨੇ ਆਖਿਆ ਦੇਰ ਲੱਗਣੀ ਹੈ ਅਜੇ ਪੱਕਣ ਵਾਲਾ ਹੈ
ਅਨ ਸਿੱਧ ਨਹਿ ਅਨ ਤਹਿ ਲਿਆ
ਅਜੇ ਪੱਕਾ ਨਹੀਂ ਤੁਸੀਂ ਕਿਤੇ ਹੋਰ ਚਲੇ ਜਾਓ
ਸਭ ਸਿੱਖਣ ਕੇ ਚੁਦਾ ਜਨਾਈ
ਕਿਸੇ ਨੇ ਆਖਿਆ ਅਜੇ ਆਨੰਦ ਸਾਹਿਬ ਪੜ੍ਹਨਾ ਹੈ ਕਿਸੇ ਨੇ ਆਖਿਆ ਅਰਦਾਸ ਕਰਨੀ ਹੈ ਕਿਸੇ ਨੇ ਆਖਿਆ ਅਜੇ ਭੋਗ ਲੱਗਣਾ ਕਿਸੇ ਨੇ ਆਖਿਆ ਅਜੇ ਸੰਗਤ ਸਾਰੀ ਨਹੀਂ ਆਈ ਤੁਸੀਂ ਸਾਰੇ ਹੀ ਭਾਈ ਆਪਣੀ ਵਡਿਆਈ ਦੇ ਭੁੱਖੇ ਹੋ
ਕਿਸੇ ਕੇ ਬੈਠ ਨਾ ਕੁਛ ਮੁਖ ਪਾਈ
ਤੇ ਅਸੀਂ ਕਿਸੇ ਦੇ ਲੰਗਰ ਵਿੱਚ ਵੀ ਪ੍ਰਸ਼ਾਦਾ ਨਹੀਂ ਛਕਿਆ ਭੁੱਖੇ ਹੀ ਮੁੜ ਆਏ ਹਾਂ
ਪੁਨ ਹਮ ਨੰਦ ਲਾਲ ਕੇ ਗਏ
ਫਿਰ ਅਸੀਂ ਨੰਦ ਲਾਲ ਦੇ ਘਰ ਗਏ ਸੀ
ਚੌਦਾਂ ਵਿਸਾਲ ਜਨਾਬਤ ਪਏ
ਉਹਨੂੰ ਆਪਣੀ ਭੁੱਖ ਬਾਰੇ ਦੱਸਿਆ ਸੀ
ਸੁਨਤ ਪ੍ਰੇਮ ਕਰ ਲੰਗਰ ਗਇਓ
ਉਹ ਪ੍ਰੇਮ ਨਾਲ ਲੰਗਰ ਵਿੱਚ ਗਿਆ ਸਾਡਾ ਬਚਨ ਮੰਨ ਕੇ ਉਹਨੇ ਸਾਨੂੰ ਅੰਨ ਦਾ ਮੂੰਹ ਵਿਖਾਇਆ ਬਾਕੀ ਨੇ ਤੇ ਕਿਸੇ ਨੇ ਅੰਨ ਦਾ ਮੂੰਹ ਵਿਖਾਇਆ ਹੀ ਨਹੀਂ ਨਾ ਸਾਰੇ ਹੀ ਇਹ ਕਹਿੰਦੇ ਆ ਠਹਿਰ ਕੇ ਆਇਆ ਜੀ ਠਹਿਰ ਕੇ ਆਇਆ ਜੀ ਅਜੇ ਟਾਈਮ ਨਹੀਂ ਹੋਇਆ ਅਜੇ ਭੋਗ ਨਹੀਂ ਲੱਗਾ ਅਜੇ ਅਰਦਾਸ ਨਹੀਂ ਹੋਈ ਅਜੇ ਆਨੰਦ ਸਾਹਿਬ ਨਹੀਂ ਪੜਿਆ ਪਰ ਨੰਦ ਲਾਲ ਨੇ ਸਾਨੂੰ ਭੋਜਨ ਦਾ ਮੂੰਹ ਦਿਖਾਇਆ ਭਾਵੇਂ ਉਹ ਕੱਚਾ ਹੀ ਸੀ ਹਾਂਜੀ
ਤਹ ਤੇ ਆਨ ਦੇਤ ਇਹ ਭੈਓ
ਆਹ ਦੇਖੋ ਗੁੱਜਾ ਹੋਇਆ ਆਟਾ ਤੇ ਆ ਭਿੱਜੀ ਹੋਈ ਦਾਲ ਨੰਦ ਲਾਲ ਦੇ ਲੰਗਰ ਚੋਂ ਸਾਨੂੰ ਮਿਲੀ ਹੈ
ਸਭ ਸਿੱਖਣ ਕੋ ਸੋ ਦਿਖ ਲਾਇਓ
ਮਹਾਰਾਜ ਨੇ ਸੰਗਤ ਨੂੰ ਦਿਖਾ ਕੇ ਇਹ ਬਚਨ ਸਿੱਧ ਕੀਤੇ ਵੀ ਗੁਰੂ ਕਾ ਲੰਗਰ ਛਕਾਣਾ ਭੁੱਖੇ ਦੀ ਲੋੜ ਉਹਦੀ ਮੌਕੇ ਦੀ ਲੋੜ ਜਿਹੜੀ ਸਭ ਤੋਂ ਵੱਡੀ ਮਰਿਆਦਾ ਹੈ ਤੇ ਜੇ ਅਸੀਂ ਭੁੱਖੇ ਨੂੰ ਭੁੱਖਾ ਮਾਰ ਕੇ ਤੇ ਹੋਰ ਗੱਲਾਂ ਦੇ ਪਿੱਛੇ ਪਏ ਰਹੀਏ ਤੇ ਨਾਲ ਕਹੀਏ ਵੀ ਅਸੀਂ ਬੜੇ ਵੱਡੇ ਲਾਂਗਰੀ ਹਾਂ ਅਸੀਂ ਬੜੇ ਵੱਡੇ ਦੇਗ ਚਲਾਉਂਦੇ ਗੁਰੂ ਕਾ ਲੰਗਰ ਚਲਾਉਂਦੇ ਹਾਂ ਸਾਡਾ ਲੰਗਰ ਹੈ ਫਿਰ ਉਹ ਹੰਗਤਾ ਤੇ ਹੰਕਾਰ ਦੀਆਂ ਗੱਲਾਂ ਗੁਰੂ ਨੂੰ ਨਹੀਂ ਪਾਉਂਦੀਆਂ ਹਾਂਜੀ
ਇਹੋ ਜੋ ਅੰਨ ਜਾਚ ਕਰ ਲਿਆਇਓ
ਮਹਾਰਾਜ ਕਹਿੰਦੇ ਆ ਦੇਖੋ ਅੰਨ ਅਸੀਂ ਭਾਈ ਨੰਦ ਲਾਲ ਦੇ ਘਰੋਂ ਲਿਆਂਦਾ ਹੈ ਭਿੱਜੀ ਦਾਲ ਹੈ ਤੇ ਕੁਝ ਆਟਾ ਹੈ
ਨੰਦ ਲਾਲ ਪਾ ਹਮਰੋ ਦਾਤਾ
ਹਾਂ ਨੰਦ ਲਾਲ ਸਾਡਾ ਦਾਤਾ ਹੈ ਉਹਨੇ ਸਾਨੂੰ ਦਾਨ ਦਿੱਤਾ ਹੈ ਸਾਨੂੰ ਭੋਜਨ ਦਿੱਤਾ ਹੈ
ਭਗਤ ਭਾਉ ਸੰਤਨ ਮਨ ਰਾਤਾ
ਇਹਦਾ ਮਨ ਪ੍ਰੇਮਾ ਭਗਤੀ ਚ ਰੰਗਿਆ ਹੋਇਆ ਇਹਦਾ ਹੰਕਾਰ ਮਿਟ ਚੁੱਕਾ ਹੈ ਕਿਉਂਕਿ ਸਾਧ ਸੰਗਤ ਜੀ ਨੰਦ ਲਾਲ ਦੀ ਥਾਂ ਤੇ ਅਸੀਂ ਹੁੰਦੇ ਅਸੀਂ ਗੁੱਝਾ ਆਟਾ ਦੇਣ ਲੱਗਿਆਂ ਭਿੱਜੀ ਦਾਲ ਦੇਣ ਲੱਗਿਆਂ 100 ਵਾਰੀ ਆਪਣੀ ਪੋਜੀਸ਼ਨ ਖਰਾਬ ਹੋਣ ਦੇ ਸੋਚਣਾ ਸੀਗਾ ਵੀ ਜੇ ਮੈਂ ਕਿਸੇ ਦੇ ਅੱਗੇ ਗੁੱਝਾ ਆਟਾ ਰੱਖਣ ਲੱਗਾ ਭਿੱਜੀ ਦਾਲ ਅਗਲਾ ਚੁੱਕ ਕੇ ਮਾਰੇਗਾ ਉਹ ਕਹੇਗਾ ਕਿ ਮੈਂ ਇਹਨੂੰ ਕੀ ਕਰਾਂ ਇਹ ਕੋਈ ਮਰਿਆਦਾ ਹੈ ਕੋਈ ਸੱਭਿਅਤਾ ਹੈ ਆਟਾ ਪਕਾ ਕੇ ਪ੍ਰਸ਼ਾਦਾ ਦੇਈਦਾ ਕਿ ਗੁੱਝਾ ਆਟਾ ਦੇਈਦਾ ਪਰ ਆਨੰਦ ਲਾਲ ਨੇ ਇਹ ਨਹੀਂ ਸੋਚਿਆ ਵੀ ਮੈਨੂੰ ਝਿੜਕਾਂ ਪੈਣਗੀਆਂ ਜਾਂ ਮੇਰੀ ਨਿੰਦਾ ਹੋਵੇਗੀ ਉਹਨੇ ਆਖਿਆ ਭੋਜਨ ਛਕਣ ਵਾਲਾ ਆਇਆ ਉਹਦੇ ਅੱਗੇ ਹਾਜ਼ਰ ਕਰੀਏ ਉਹਨੂੰ ਭੋਜਨ ਦਿਖਾਈਏ ਅੱਗੇ ਜਿਵੇਂ ਹੁਕਮ ਹੋਵੇਗਾ ਨਾਲ ਬੇਨਤੀ ਕੀਤੀ ਵੀ ਮਹਾਰਾਜ ਹੁਕਮ ਹੋਵੇ ਤੇ ਪਕਾ ਦਿੰਦੇ ਹਾਂ ਇਹ ਬੜੀ ਬਰੀਕੀ ਹੈ ਹੰਗਤਾ ਤੋਂ ਬਿਨਾਂ ਸਾਧ ਸੰਗਤ ਦੀ ਸੇਵਾ ਕਰਨੀ ਇਹ ਔਖੀ ਹੈ ਹੰਕਾਰ ਨਾਲ ਸਾਰੇ ਕਰੀ ਜਾਂਦੇ ਆ ਭਾਈ ਆਨੰਦ ਲਾਲ ਉੱਥੇ ਪਹੁੰਚੇ ਹਨ ਜਿੱਥੇ ਗੁਰੂ ਸਾਹਿਬ ਸੱਚੇ ਪਾਤਸ਼ਾਹ ਕਹਿ ਰਹੇ ਨੇ ਕਿ ਆਨੰਦ ਲਾਲ ਸਾਡਾ ਦਾਤਾ ਹੈ ਹਾਂਜੀ
ਸ਼ੁੱਧਤ ਨਾ ਦੇਖ ਸਕੇ ਚਿਰ ਭਾਰੋ
ਇਹ ਕਿਸੇ ਨੂੰ ਬਹੁਤਾ ਚਿਰ ਭੁੱਖਿਆ ਨਹੀਂ ਵੇਖ ਸਕਦਾ ਕਿਸੇ ਨੂੰ ਭੁੱਖੇ ਨੂੰ ਵੇਖ ਕੇ ਉਹਨੂੰ ਹੋਰ ਉਡੀਕ ਕਰਾਉਣੀ ਬੜਾ ਵੱਡਾ ਪਾਪ ਹੈ ਬੜਾ ਵੱਡਾ ਜ਼ੁਲਮ ਹੈ ਇਹ ਨਹੀਂ ਹੋਣਾ ਚਾਹੀਦਾ ਭੁੱਖਾ ਹੈ ਤੇ ਉਹਨੂੰ ਪ੍ਰਸ਼ਾਦਾ ਦਿਓ ਤਤਕਾਲ ਜਿੰਨਾ ਛੇਤੀ ਹੋ ਸਕੇ ਉਹਦੀ ਸੇਵਾ ਕਰੋ ਇਹ ਗੁਰੂ ਸਾਹਿਬ ਗੁਰੂ ਨਾਨਕ ਦਾ ਮਿਸ਼ਨ ਹੈ। ਅਸੀਂ ਲੋਕ ਸਾਧ ਸੰਗਤ ਜੀ ਆਪਣੀ ਵਡਿਆਈ ਪਿੱਛੇ ਵੱਡੇ ਵੱਡੇ ਲੰਗਰ ਲਾਉਂਦੇ ਹਾਂ, ਪਰ ਭੁੱਖੇ ਬੰਦੇ ਜਿਹੜੇ ਕਈ ਵਿਚਾਰੇ ਭੁੱਖੇ ਹੀ ਰਹਿ ਜਾਂਦੇ ਆ, ਅਤੇ ਅਸੀਂ ਰੱਜਿਆਂ ਨੂੰ ਰਜਾਈ ਜਾਂਦੇ ਹਾਂ। ਜਿਹਨੂੰ ਲੋੜ ਹੈ ਉਹਨੂੰ ਦਿਓ। ਸ਼ਰਾਧਾਂ ਦੇ ਦਿਨਾਂ ਵਿੱਚ ਸਾਡੇ ਪੰਜਾਬ ਵਿੱਚ ਅਸੀਂ ਉਹਨਾਂ ਬੰਦਿਆਂ ਨੂੰ ਰੋਟੀ ਖਵਾਉਂਦੇ ਜਿਹੜੇ ਅੱਠ ਅੱਠ ਵਾਰੀ ਛਕਦੇ ਹੈ, ਅਤੇ ਬਾਹਰ ਕਈ ਗਰੀਬ ਭੁੱਖੇ ਬੈਠੇ, ਉਹਨਾਂ ਨੂੰ ਕੋਈ ਨਹੀਂ ਜਾ ਕੇ ਪੁੱਛਦੇ ਵੀ ਉਹਨਾਂ ਨੂੰ ਛਕਾ ਦੇਈਏ ਉਹਨਾਂ ਦੇ ਨਾਂ ਦੀ। ਪਰ ਐਸਾ ਨਹੀਂ ਹੈ, ਸਭ ਲੋਕ ਦੇਖਾ ਦੇਖੀ ਕਰੀ ਜਾਂਦੇ। ਦੇਖਾ ਦੇਖੀ ਸਭ ਕਰੇ, ਮਨਮੁੱਖ ਬੂਝ ਨਾ ਪਾਏ। ਮਨਮੁੱਖਾਂ ਨੂੰ ਇਸ ਗੱਲ ਦੀ ਸਮਝ ਹੀ ਨਹੀਂ ਆਉਂਦੀ ਵੀ ਵਸਤੂ ਦੀ ਜਿੱਥੇ ਲੋੜ ਹੈ ਉੱਥੇ ਉਹਦੀ ਵਰਤੋਂ ਕੀਤੀ ਜਾਵੇ।
ਦੇਗ ਕਰਤ ਸੋਈ ਮਮ ਪਿਆਰੋ।
ਭਾਈ ਨੰਦ ਲਾਲ ਇਹ ਮੇਰਾ ਪਿਆਰਾ ਹੈ, ਤੇ ਉਹਦੀ ਦੇਗ ਉਹਦਾ ਲੰਗਰ ਮੈਨੂੰ ਪਿਆਰਾ ਹੈ।
ਸਿੱਖ ਕੋ ਦੇਖੈ ਛੁਦਾ ਬਿਸਾਲਾ।
ਮਹਾਰਾਜ ਕਹਿੰਦੇ ਜਿਹੜਾ ਸਿੱਖ ਨੂੰ ਭੁੱਖਾ ਵੇਖ ਕੇ
ਤਿਸੈ ਬਤਾਵੈ ਨਹਿ ਚਿਰ ਕਾਲਾ।
ਬਹੁਤਾ ਚਿਰ ਨਹੀਂ ਲਾਣਾ ਚਾਹੀਦਾ, ਨਾਲ ਦੀ ਨਾਲ ਲੰਗਰ ਛਕਾਉਣਾ ਚਾਹੀਦਾ ਹੈ।
ਜਿਉ ਕਿਉ ਕਰ ਪੋਖਣ ਕੋ ਕਰੈ।
ਜਿਵੇਂ ਕਿਵੇਂ ਉਹਨੂੰ ਫਟਾਫਟ ਲੰਗਰ ਛਕਾਵੇ। ਇਸ ਚੱਕਰ 'ਚ ਨਾ ਪਿਆ ਰਵੇ ਵੀ ਪਹਿਲਾਂ ਦੀਵਾਨ ਦਾ ਭੋਗ ਪਵੇਗਾ, ਆਨੰਦ ਸਾਹਿਬ ਪੜ੍ਹਾਂਗੇ, ਫਿਰ ਭੋਗ ਲੱਗੇਗਾ, ਫਿਰ ਲੰਗਰ ਛਕਾਵਾਂਗੇ। ਇੰਨੇ ਨੂੰ ਅੱਧੀ ਸੰਗਤ ਭੁੱਖੀ ਉੱਠ ਕੇ ਟੁਰ ਜਾਵੇ, ਇਹ ਮਰਿਆਦਾ ਗਲਤ ਹੈ। ਪ੍ਰਸ਼ਾਦਾ ਜਦੋਂ ਤਿਆਰ ਹੋ ਜਾਵੇ ਉਦੋਂ ਲੰਗਰ 'ਚ ਅਰਦਾਸ ਕਰ ਦੇਵੇ। ਜੇ ਗੁਰੂ ਦਰਬਾਰ ਵਿੱਚ ਅਰਦਾਸ ਕਰਨੀ ਹੈ ਤਾਂ ਵੀ ਉੱਥੇ ਜਾ ਕੇ ਕਰ ਦੇਵੇ, ਭੋਗ ਲਾਵੇ ਅਤੇ ਵਰਤਾਉਣਾ ਸ਼ੁਰੂ ਕਰ ਦੇਵੇ। ਅਤੇ ਕਈ ਮੈਂ ਦੇਖਿਆ ਦੋ ਦੋ ਤਿੰਨ ਤਿੰਨ ਵਜੇ ਤੱਕ ਉਡੀਕੀ ਜਾਂਦੇ, ਭੋਗ ਪਵੇਗਾ ਫਿਰ ਲੰਗਰ ਛਕਾਵਾਂਗੇ, ਸੰਗਤ ਭੁੱਖੀ ਘਰ ਨੂੰ ਚਲੀ ਜਾਂਦੀ। ਮਹਾਰਾਜ ਕਹਿੰਦੇ ਇਹੋ ਜਿਹੀ ਮਰਿਆਦਾ ਕਰਨੀ ਆਪਣੀ ਮਨਮਤ ਹੈ, ਗੁਰੂ ਦੀ ਮਤ ਨਹੀਂ ਹੈ। ਹਾਂਜੀ,
ਸੋ ਸਿੱਖ ਮੋਹੇ ਪ੍ਰਸੰਨਤਾ ਧਰੈ।
ਸਾਡੀ ਖੁਸ਼ੀ ਉਹੀ ਸਿੱਖ ਲਏਗਾ ਜਿਹੜਾ ਭੁੱਖੇ ਨੂੰ ਪ੍ਰਸ਼ਾਦਾ ਸਮੇਂ ਸਿਰ ਛਕਾਏਗਾ।
ਅੰਨ ਦਾਨ ਸਮ ਨਾਹਿਨ ਅੰਨ।
ਅੰਨ ਦਾਨ ਵਰਗਾ ਕੋਈ ਦਾਨ ਨਹੀਂ ਹੈ। ਸਭ ਤੋਂ ਵੱਡਾ ਅੰਨ ਦਾਨ ਹੈ, ਸਭ ਤੋਂ ਮਹਾਨ ਗੁਰੂ ਨਾਨਕ ਸਾਹਿਬ ਨੇ ਇਸ ਨੂੰ ਮਹਾਨਤਾ ਦਿੱਤੀ ਹੈ।
ਛੁਦਤ ਪਿਖਤ ਹੀ ਦੇ ਨਰ ਧਨ।
ਜਿਹੜਾ ਭੁੱਖੇ ਨੂੰ ਪ੍ਰਸ਼ਾਦਾ ਛਕਾਉਣਾ ਉਹ ਧਨਤਾ ਦਾ ਯੋਗ ਹੈ, ਜਿਹੜਾ ਬੰਦਾ ਐਸਾ ਕਰਦਾ ਹੈ।
ਅੰਨ ਦਾਨ ਨਹਿ ਸਮੋ ਵਿਚਾਰ ਹੈ।
ਅੰਨ ਦਾਨ ਦਾ ਟਾਈਮ ਵੀ ਨਹੀਂ ਦੇਖਣਾ ਵੀ ਅੱਧੀ ਰਾਤ ਹੋ ਜਾਵੇ, ਭਾਵੇਂ ਦੁਪਹਿਰ ਹੋਵੇ, ਭਾਵੇਂ ਸ਼ਾਮ ਹੋਵੇ, ਇਹ ਨਹੀਂ ਦੇਖਣਾ। ਜਦੋਂ ਕੋਈ ਭੁੱਖਾ ਉਹਨੂੰ ਉਸ ਵੇਲੇ ਲੰਗਰ ਚਾਹੀਦਾ। ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਨੇ ਵੇਖਿਆ ਸੰਗਤ ਆਈ ਹੈ, ਸ਼ਾਮ ਦੇ 4 ਕੁ ਵਜੇ ਸਨ। ਲੰਗਰੀ ਨੂੰ ਪੁੱਛਿਆ ਵੀ ਲੰਗਰ ਤਿਆਰ ਹੈ? ਉਹ ਕਹਿੰਦਾ ਮਹਾਰਾਜ ਅਜੇ ਤਾਂ 3-4 ਘੰਟੇ ਲੱਗਣਗੇ, ਸ਼ਾਮੀ ਰਹਿ ਰਾਸ ਤੋਂ ਬਾਅਦ ਲੰਗਰ ਪੱਕਣਾ। ਮਹਾਰਾਜ ਕਹਿੰਦੇ ਜਾਓ ਸਾਡੇ ਘਰ, ਬੀਬੀ ਬੀਰੋ ਦੇ ਵਿਆਹ ਦੀਆਂ ਮਠਿਆਈਆਂ ਤਿਆਰ ਹੁੰਦੀਆਂ, ਉਹ ਲੈ ਆਓ ਚੱਕ ਕੇ। ਸਿੱਖ ਗਏ ਮਠਿਆਈਆਂ ਲੈਣ। ਮਾਤਾ ਦਮੋਦਰੀ ਜੀ ਕਹਿੰਦੇ ਇਹ ਤਾਂ ਬਰਾਤੀਆਂ ਵਾਸਤੇ ਆ, ਅਤੇ ਸਤਿਗੁਰੂ ਕਹਿੰਦੇ ਜਿਹੜੀ ਮਠਿਆਈ ਸਾਡੀ ਸੰਗਤ ਨੂੰ ਨਹੀਂ ਛਕਾਈ, ਇਹ ਬਰਾਤੀਆਂ ਦੇ ਵੀ ਮੂੰਹ ਨਹੀਂ ਪੈਣੀ, ਤੁਰਕ ਛਕਣਗੇ। ਬੀਬੀ ਬੀਰੋ ਦੇ ਵਿਆਹ 'ਚ ਜੰਗ ਹੋ ਗਿਆ ਅਤੇ ਉਹ ਮਠਿਆਈ ਸਾਧ ਸੰਗਤ ਜੀ ਤੁਰਕਾਂ ਨੇ ਖਾਧੀ ਸੀਗੀ। ਇਸ ਤਰ੍ਹਾਂ ਦੇ ਬਹੁਤ ਸਾਰੇ ਬਚਨ ਆਉਂਦੇ ਆ। ਗੁਰੂ ਸਾਹਿਬ ਕਹਿੰਦੇ ਜਦੋਂ ਕਿਸੇ ਨੂੰ ਭੁੱਖ ਲੱਗੀ ਤਤਕਾਲ ਉਹਦੀ ਭੁੱਖ ਦੀ ਨਿਰਵਿਰਤੀ ਦਾ ਸਾਧਨ ਕਰੀਏ, ਜੇ ਨਹੀਂ ਕਰਦੇ ਤਾਂ ਗੁਰੂ ਦੇ ਦੋਸ਼ੀ ਹਾਂ। ਇਹ ਬਚਨ ਇਤਨੇ ਹੀ ਪ੍ਰਵਾਨ ਕਰਨੇ। ਭੁੱਲਾਂ ਚੁੱਕਾਂ ਦੀ ਖਿਮਾ ਅਗਲੇ ਪ੍ਰਕਰਣ 'ਚ ਕਥਾ ਸਰਵਣ ਕਰਾਂਗੇ। ਭਾਈ ਨੰਦ ਲਾਲ ਸਾਹਿਬ ਜੀ ਦੀ ਇਤਨੀਆਂ ਬੇਨਤੀਆਂ ਪ੍ਰਵਾਨ ਕਰੋ ਜੀ। ਹੇ ਗੋਬਿੰਦ, ਹੇ ਗੋਪਾਲ, ਹੇ ਦਿਆਲ ਲਾਲ, ਪ੍ਰਾਣ ਨਾਥ ਨਾਥ ਸਖੇ, ਦੀਨ ਦਰਦ ਨਿਵਾਰ, ਹੇ ਸਮਰੱਥ ਗਮ ਪੂਰਨ ਮੋਹੇ ਮਾਇਆ, ਅੰਧਕੂ ਮਹਾਂਭਿਆਨ, ਨਾਨਕ ਪਾਰ ਉਤਾ ਆਏ ਪ੍ਰਭ ਸਰਨਾਗਤੀ, ਕਿਰਪਾ ਨਿਤ ਦਿਆਲ, ਏਕ ਅੱਖਰ ਹਰ ਮਨ ਬਸਤ, ਨਾਨਕ ਹੋਤ ਨਿਹਾ। ਵਾਹਿਗੁਰੂ ਨਾਮ ਜਹਾਜ ਹੈ, ਚੜੇ ਸੋ ਉਤਰੇ, ਜੋ ਸ਼ਰਧਾ ਕਰ ਸੇਵਦੇ, ਗੁਰੂ ਪਾਰ ਉਤਾਰਨ ਹਾਰ। ਵਾਹਿਗੁਰੂ ਜੀ ਕਾ ਖਾਲਸਾ,
ਵਾਹਿਗੁਰੂ ਜੀ ਕੀ ਫਤਿਹ।